ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਅਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਅਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭੇ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨ ਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਲਹ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀਓ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹੀਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਣੀਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ तब सर्ब नाम कथै कवन कर्म नाम बरणत सुमत तब सर्ब नाम कथै कवन कर्म नाम बरणत सुमत जुगो जुग अटल चवर शतर तख्त दे मालक गुरता गद्दी ते सुभायमान अगम्मी जोत सदीव काल विगास दी दात बख्शन वाले सतगुरु गुरु ग्रंथ साहिब महाराज जी दी पावन गोद अंदर सचखंड श्री हरिमंदर साहिब जी अमृत वेले दे पावन मुख वाक तिना दी विचार दे नाल सांझ बनाउन लई गुरद्वारा दीवान हाल मंजी साहब अंदर सुशोभत समूह नानक नाम लेवा सतसंगी जनों सतगुरां ने अपार कृपा कीती है निगी गोद अंदर बैठ के गुरु बचना नाल सांझ पाउन दा समा अते सबब बख्शे है। आप जी ने रब्बी बाणी दे पावन हुक्मनामे दे पाठ सरवण कीते ने सतगुरु कृपा करन आप अपने सीस ते मेर भरिया हथ रख के सेवा करन दी बल बुद्धि सोझी बख्शन विचारां दी आरंभता तो पहला गुरफते नल जुड़िए जी कोई रसना कोई हिरदा वांझा ना रहे बख्शिश दे पात्र बनो आखो वाहिगुरु जी का खालसा वाहिगुरु जी की फतेह।
सतनाम श्री वाहे गुरु साहिब जी जैत सारी महला चौथा घर पहला चौपादे एक ओंकार सतगुर प्रसाद।
सतगुरु सोडी सुल्तान दाता धन धन सतगुरु गुरु रामदास साहिब दाता जी ने अज जिहड़ियां महरामतां समुची मानवता दी झोली अंदर जैत सरी राग दे सतगुरु गुरु ग्रंथ साहिब महाराज जी दे 696 अंग ते पावन मुख वाकां दे राहीं सानू सभना नू मनुखा जीवन जीवन दी सोझी दिंदियां जिहड़ियां वडियाईयां साडी झोली च पा के नवाजिया है। साहब कहण लगे इह जिहड़ा पावन शब्द है इह चार बंदां वाला है ते सतगुरु गुरु रामदास महाराज जी दी रसना तो उचारन है। मेरे मालक ने जिक्र कीता कहण लगे अकाल पुरख परमात्मा केवल एक है ते ओदी प्राप्ति गुरु दी कृपा तो बिना नहीं हुंदी। सतगुरु जी सानू किस प्रकार पावन शब्द नाल जोड़दे ने गुरु दी बख्शिश दे पात्र बनीए पर उचारण करिए सब तो पहला सतनाम श्री वाहे सतनाम
मेरा हीरा रतन नाम हर बसिया गुर हाथ धरे ओ मेरा माथा।
सतगुरु अकाल पुरख परमात्मा दी बनाई एक कुदरत दे अंदर हजूर ने बड़ा सोहना सिस्टम बना दिता मनुख नू जिंदगी दे अंदर विचरन लई कुछ चानन दी जरूरत है। कदी ख्याल करे ओ सोचिया जे रात नू रोड भी ओही ओ है रात नू गड्डियां भी ओही ओ ने मनुख भी ओही ओ है पर अंदर एक डर पैदा हो गया ओ डर दा कारण है हनेरा। मेरे मालक ने एक रहम कीता साहब कहिंदे मैं तेरे जीवन दे अंदर दो दातां दे के तोरना ते उना नू बकायदा ड्यूटी भी दे दिती जिन दिन करके कीती रात सूरज दी ड्यूटी ला दिती तू दिन दे चानन विच मनुख नू कर्म करन दे लई अगे वधन दे लई उत्साहत रखी समा रात दा बनिया। मनुख ने कम अजे भी करने ने पर उना कमां नू हुण तां कीता जा सकदा जे चानन दा पख होवे उहदे लई बंदे ने बड़ी जदोजहद करके ऐसे ऐसे सिस्टम अते साधन तैयार कर ले ताकि मैं रात नू भी ਹਨੇਰੇ ਦੇ ਦੌਰਾਨ ਵੀ ਆਪਣੇ ਆਪ ਨੂੰ ਤੰਗ ਮਹਿਸੂਸ ਨਾ ਕਰਾਂ। ਇਹ ਸੀ ਬਾਹਰ ਦੀ ਦੁਨੀਆ। ਹਜ਼ੂਰ ਕਹਿੰਦੇ ਮੈਂ ਤੇਰੀ ਅੰਦਰ ਦੀ ਦੁਨੀਆ ਵਿੱਚ ਵੀ ਚਾਨਣ ਫੈਲਾਉਣਾ ਚਾਹੁੰਦਾ, ਅਰ ਇਹਦੇ ਅੰਦਰ ਕੋਈ ਦੋ ਰਾਵਾਂ ਨਹੀਂ। ਮਨੁੱਖ ਦੇ ਅੰਦਰ ਸੂਰਜ ਹੈ, ਮਨੁੱਖ ਦੇ ਅੰਦਰ ਚਾਨਣ ਹੈ, ਪਰ ਕਾਰਨ ਕੀ ਹੋ ਗਿਆ? ਸਤਿਗੁਰੂ ਜੀ ਕੀ ਬਾਣੀ ਪੜ੍ਹਦਿਆਂ ਸਾਡੇ ਸਨਮੁੱਖ ਇੱਕ ਪਾਵਨ ਮੁੱਖ ਵਾਕ ਆਉਂਦਾ, ਜਿੱਥੇ ਮੇਰੇ ਮਾਲਕ ਜੀ ਰਹਿਮ ਕਰਦੇ ਨੇ, ਕਹਿਣ ਲੱਗੇ ਮਾਦੋ ਆ ਵਿਦਿਆ ਹਿਤ ਕੀਨ। ਕਹਿਣ ਲੱਗੇ ਹੇ ਭਲਿਆ ਲੋਕਾ, ਆ ਜਿਹੜੇ ਤੇਰੇ ਅੰਦਰ ਦਾ ਵਿਵੇਕ ਦੀਪ ਸੀ, ਅੰਦਰ ਦਾ ਗਿਆਨ ਵਾਲਾ ਸੂਰਜ ਸੀ, ਗਿਆਨ ਵਾਲਾ ਦੀਵਾ ਸੀ, ਉਹ ਮੈਲਾ ਹੋ ਗਿਆ। ਅਰ ਉਸੇ ਮੈਲੇਪਨ ਚੋਂ ਹੀ ਸਮਾਜ ਦੀਆਂ ਗੰਧਲੀਆਂ ਤਸਵੀਰਾਂ ਜਿਹੜੀਆਂ ਉਹ ਨਜ਼ਰ ਆਉਣੀਆਂ ਆਰੰਭ ਹੋ ਗਈਆਂ। ਇੱਕ ਗੱਲ ਦਾ ਖਿਆਲ ਕਰਿਓ, ਜਿੱਥੇ ਭਗਤ ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕਿਹਾ ਕਬੀਰ ਮਨ ਜਾਣਤ ਸਭ ਬਾਤ। ਇੱਕ ਗੱਲ ਤੇ ਸਪਸ਼ਟ ਹੈ ਨਾ, ਮਨ ਨੂੰ ਇਹ ਵੀ ਪਤਾ ਮਨਾ ਚੰਗਾ ਕੰਮ ਕਿਹੜਾ, ਮਨ ਨੂੰ ਇਹ ਵੀ ਪਤਾ ਮਨਾ ਮੰਦਾ ਕੰਮ ਕਿਹੜਾ, ਇਹ ਜਾਣਦਾ ਦੁਨੀਆਂ ਦਾ ਹਰੇਕ ਮਨ। ਸਤਿਗੁਰੂ ਜੀ ਨੇ ਰਹਿਮ ਕੀਤਾ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਜਾਣਦਾ ਤੇ ਹੈ ਵੀ ਆਹ ਕੰਮ ਗਲਤ ਹੈ, ਆਹ ਠੀਕ ਹੈ, ਆਹ ਕਰਨਾ ਚਾਹੀਦਾ, ਆਹ ਨਹੀਂ। ਪਰ ਮੇਰੇ ਸਤਿਗੁਰੂ ਕਹਿਣ ਲੱਗੇ ਜਾਣ ਬੁੱਝ ਕੇ ਵੀ, ਜਾਣਦਿਆਂ ਹੋਇਆਂ ਵੀ ਗਲਤ ਮਾਰਗ ਤੇ, ਕੁਰਾਹੇ ਮਾਰਗ ਤੇ ਤੁਰਿਆ ਜਾ ਰਿਹਾ। ਫਿਰ ਸਤਿਗੁਰੂ ਨੇ ਕਿਹਾ, ਕਹਿੰਦੇ ਹੱਦ ਤੇ ਉਦੋਂ ਹੋ ਗਈ ਜਦੋਂ ਕੋਈ ਇਹ ਕਹਿ ਦੇਵੇ ਵੀ ਹਨੇਰੇ ਕਾਰਨ ਵਿਚਾਰਾ ਗਲਤ ਚਲਾ ਗਿਆ। ਸਾਹਿਬ ਕਹਿਣ ਲੱਗੇ ਨਹੀਂ, ਕਹਿੰਦੇ ਇਹੋ ਜਿਹਾ ਗਿਆਨ ਦਾ ਸੂਰਜ ਦੇ ਕੋਲ ਹੈ, ਹੱਥ ਉੱਤੇ ਦੀਵਾ ਵੀ ਬਾਲ ਕੇ ਬੈਠਾ, ਭਾਵ ਗਿਆਨ ਦੀ ਸੋਝੀ ਹੈ, ਇਹ ਨਹੀਂ ਵੀ ਗਿਆਨ ਨਹੀਂ। ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅੱਜ ਮੋੜ ਕੇ ਲਿਆਉਣਾ ਚਾਹੁੰਦੇ ਨੇ। ਕਹਿੰਦੇ ਭਲਿਆ ਪੁਰਖਾ, ਬੜੇ ਕੰਮ ਕਰਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕਰ ਤੇਰਾ ਹਰੇਕ ਜੀਵਨ ਦਾ ਪਲ ਕੰਮ ਵਿੱਚ ਬਤੀਤ ਹੋ ਜਾਂਦਾ। ਆਪਾਂ ਆਮ ਦੁਨਿਆਵੀ ਲੋਕਾਂ ਨੂੰ ਪੁੱਛਦੇ ਹਾਂ, ਅਗਲੇ ਦਾ ਜਵਾਬ ਹੁੰਦਾ ਭਾਈ ਸਾਹਿਬ ਕੀ ਕਰੀਏ, ਸਿਰ ਖੁਰਕਣ ਦੀ ਵੇਲ ਨਹੀਂ। ਮੇਰੇ ਸਤਿਗੁਰੂ ਕਹਿਣ ਲੱਗੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਕਦੀ ਉਹ ਕੰਮ ਕੀਤਾ? ਗੁਰੂ ਕੀ ਬਾਣੀ ਚੋਂ ਆਪਾਂ ਬਚਨ ਪੜ੍ਹਦੇ ਹਾਂ ਨਾ, ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦਾਤਾ ਜੀ, ਮੇਰੇ ਮਾਲਕ ਰਹਿਮ ਕਰਦੇ ਨੇ। ਕਹਿਣ ਲੱਗੇ ਤੈਨੂੰ ਜਿਹੜੇ ਕੰਮ ਲਈ ਭੇਜੇ ਆ, ਇਹ ਸਰੀਰਾ ਮੇਰੇ ਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਿਹਨੇ ਤੈਨੂੰ ਸੰਸਾਰ ਤੇ ਭੇਜੇ ਆ ਜਿਹੜੇ ਕਾਰਜ ਲਈ, ਕਦੀ ਉਹ ਕੀਤਾ? ਮਨ ਚੁੱਪ ਹੋ ਗਿਆ, ਆਵਾਜ਼ ਨਹੀਂ ਆਈ। ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਕਹਿੰਦੇ ਕਮਲਿਆ ਜੀਵਨ ਬਿਰਥਾ ਜਾ ਰਿਹਾ। ਕੋਈ ਵੀ ਕੰਮ ਹੋਵੇ ਨਾ, ਜਦੋਂ ਉਹਦੀ ਕੋਈ ਵੈਲਿਊ ਨਾ ਪਵੇ, ਬੰਦਾ ਕਵੇ ਜੀ ਮੈਂ ਖੇਤ ਬੀਜਿਆ ਤੇ ਹੈ ਪਰ ਇਹੋ ਜਿਹਾ ਝੱਖੜ ਝੁੱਲ ਗਿਆ, ਮੈਨੂੰ ਪ੍ਰਾਪਤੀ ਕੁਝ ਨਹੀਂ ਹੋਈ, ਆਪਾਂ ਕਵਾਂਗੇ ਵਿਚਾਰੇ ਦਾ ਸਾਰਾ ਕੁਝ ਕੀਤਾ ਕਰਵਾਇਆ ਬੇਅਰਥ ਚਲਿਆ ਗਿਆ, ਕਿਸੇ ਕੰਮ ਨਹੀਂ ਲੱਗਾ, ਕਿਸੇ ਅਰਥ ਨਹੀਂ ਆਇਆ। ਕੋਈ ਮਨੁੱਖ ਇਹ ਗੱਲ ਕਵੇ ਮੈਂ ਧਨ ਤੇ ਬਹੁਤ ਕਮਾਇਆ, ਤਮੰਨਾ ਇਹ ਸੀ ਬੱਚਿਆਂ ਨੂੰ MBBS ਕਰਾਵਾਂਗਾ, ਡਾਕਟਰੀ ਕਰਵਾਵਾਂਗਾ, ਪਰ ਸਮੇਂ ਨੇ ਇਹੋ ਜਿਹਾ ਪਾਸਾ ਪਲਟਿਆ, ਇਹੋ ਜਿਹੀਆਂ ਦਿੱਕਤਾਂ ਆ ਗਈਆਂ ਜੀਵਨ ਦੇ ਵਿੱਚ, ਸਾਰਾ ਕੁਝ ਲੁੱਟਿਆ ਗਿਆ। ਆਪਾਂ ਫਿਰ ਕਵਾਂਗੇ ਵੀ ਕਮਾਇਆ ਬਹੁਤ ਕੁਝ ਪਰ ਕਿਸੇ ਅਰਥ ਨਹੀਂ ਲੱਗਾ, ਕਿਸੇ ਕੰਮ ਨਹੀਂ ਆਇਆ। ਅੱਜ ਮੇਰੇ ਸਤਿਗੁਰੂ ਨੇ ਜਿਹੜਾ ਰਹਾਉ ਵਾਲਾ ਪਤਾ ਲਿਆ ਨਾ, ਉਹਦੇ ਚ ਗੱਲ ਹੀ ਇਸ ਚੀਜ਼ ਦੀ ਕੀਤੀ ਹੈ। ਸਾਹਿਬ ਕਹਿੰਦੇ ਕਮਲਿਆ ਮਨਾ, ਤੂੰ ਕਿਉਂ ਨਹੀਂ ਪਰਮਾਤਮਾ ਦੀ ਯਾਦ ਅੰਦਰ ਜੁੜਦਾ? ਸਾਰਾ ਦਿਨ ਕਰਮ ਕਮਾਉਣ ਵਾਲੇ ਆ, ਬੜੀ ਬੜੀ ਦੁਨੀਆਂ ਚ ਨਾਮ ਦੇ ਆਪਣੇ ਡੰਕੇ ਚਲਾਉਣ ਵਾਲੇ ਆ, ਸਾਰਾ ਕੁਝ ਕੀਤਾ ਕਰਾਇਆ ਤੇਰਾ ਵਿਅਰਥ ਚਲਿਆ ਜਾਂਦਾ। ਹਜ਼ੂਰ ਕਹਿੰਦੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਕਹਿਣ ਲੱਗੇ ਹੇ ਮੇਰੇ ਆ ਮਨਾ, ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ ਲੈ, ਜੀਵਨ ਕਿਸੇ ਅਰਥ ਲੱਗ ਜਾਏਗਾ, ਜੀਵਨ ਦਾ ਆਨੰਦ ਪ੍ਰਾਪਤ ਹੋ ਜਾਏਗਾ, ਜੀਵਨ ਇੱਕ ਰਸ ਵਿੱਚ ਟਿਕ ਜਾਏਗਾ। ਤੇ ਜੇ ਕਿਧਰੇ ਤੂੰ ਇਹਦੇ ਤੋਂ ਵੀ ਹੋਣਾ ਰਿਹਾ ਨਾ, ਕਹਿਣ ਲੱਗੇ ਫਿਰ ਯਾਦ ਰੱਖੀ ਸੰਸਾਰ ਵੀ ਵਿਅਰਥ ਚਲਿਆ ਜਾ ਰਿਹਾ, ਉਸੇ ਮਾਰਗ ਦਾ ਪਾਂਧੀ ਤੂੰ ਬਣਾ ਜਾਏਗਾ, ਕਿਉਂਕਿ ਤੂੰ ਤੇ ਗੁਰੂ ਦੀ ਗੋਦ ਵਿੱਚ ਬਹਿ ਕੇ ਪੜ੍ਹਦਾ ਨਾ, ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ। ਤੇਰੇ ਜੀਵਨ ਵਿੱਚ ਤੇ ਕੋਈ ਇੱਕ ਖਿੰਨ ਵੀ ਗੁਰੂ ਤੋਂ ਦੂਰੀ ਵਾਲਾ ਨਹੀਂ ਹੋਣਾ ਚਾਹੀਦਾ। ਮੇਰੇ ਮਾਲਕ ਨੇ ਫਿਰ ਰਹਿਮ ਕੀਤਾ, ਆਖਿਆ ਸਤਿਗੁਰੂ ਮੈਨੂੰ ਕੋਈ ਹੱਲ ਦੇ ਦਿਓ, ਮੈਨੂੰ ਕੋਈ ਤਰਕੀਬ ਦੇ ਦਿਓ, ਮੈਨੂੰ ਕੋਈ ਢੰਗ ਦੇ ਦਿਓ। ਸਾਹਿਬ ਕਹਿੰਦੇ ਆ ਤੇਰੇ ਤੇ ਇੱਕ ਬਖਸ਼ਿਸ਼ ਕਰਾਂ, ਮੇਰਾ ਹੀਰ ਹੈ, ਮੇਰੇ ਹਿਰਦੇ ਚ ਰਤਨ ਨਾਮ ਹਰ ਬਸਿਆ, ਗੁਰੂ ਦਾ ਕੀਮਤੀ ਨਾਮ ਰੂਪੀ ਰਤਨ ਹੈ ਨਾ, ਉਹ ਮੇਰੇ ਹਿਰਦੇ 'ਚ ਹੈ। ਇੱਕ ਗੱਲ ਯਾਦ ਰੱਖਿਓ, ਹੈ ਸਾਰਾ ਕੁਝ ਹਿਰਦੇ 'ਚ ਹੀ, ਹੈ ਸਾਰਾ ਕੁਝ ਹਿਰਦੇ 'ਚ ਹੀ। ਬਸ ਸਿਆਣਾ ਜਿਹੜਾ ਨਾ, ਸਿਆਣਾ ਇਨਸਾਨ, ਉਹਨੂੰ ਕੱਢਣਾ ਆ ਜਾਂਦਾ, ਆਮ ਬੰਦੇ ਨੂੰ ਕੱਢਣਾ ਨਹੀਂ ਆਉਂਦਾ। ਰੱਬੀ ਬਾਣੀ 'ਚ ਆਪਾਂ ਪ੍ਰਮਾਣ ਪੜ੍ਹਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ 'ਚੋਂ ਆਪ ਜੀ ਨੇ ਬਚਨ ਸਰਵਣ ਕੀਤੇ ਨੇ। ਪਹਿਲਾਂ ਮੈਂ ਹਜ਼ੂਰ ਦੀ ਬਾਣੀ 'ਚੋਂ ਬਚਨ ਕਹਾਂ। ਸਾਹਿਬ ਕਹਿਣ ਲੱਗੇ, ਅੰਤਰ ਖੂਹਟਾ ਅੰਮ੍ਰਿਤ ਭਰਿਆ, ਹੈ ਤੇ ਅੰਦਰ ਬਹੁਤ ਕੁਝ। ਭਾਈ ਸਾਹਿਬ ਜੀ, ਨਿਕਲੇਗਾ ਕਿਵੇਂ? ਸਤਿਗੁਰੂ ਰਹਿਮ ਕਰੋ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰਮਤ ਦੇ ਵੇਦ ਵਿਆਸ, ਉਹਨਾਂ ਨੇ ਫਿਰ ਇੱਕ ਬਚਨ ਕਿਹਾ, ਕਹਿੰਦੇ ਕਦੀ ਤੂੰ ਕਿਸੇ ਸੁਆਣੀ ਨੂੰ, ਕਿਸੇ ਧੀ ਨੂੰ, ਕਿਸੇ ਮਾਂ ਨੂੰ ਵੇਖੀ? ਜਦੋਂ ਉਹਨਾਂ ਨੇ ਪੁਰਾਤਨ ਸਮਿਆਂ 'ਚ ਖੂਹ 'ਚੋਂ ਪਾਣੀ ਕੱਢਣਾ ਸੀ ਨਾ, ਉਹਨਾਂ ਨੇ ਭਾਂਡਾ ਲੈਣਾ ਤੇ ਭਾਂਡੇ ਦਾ ਮੂੰਹ ਅੱਗੋਂ ਗਲ ਜਿਹੜਾ ਉਹਨੂੰ ਬੰਨ ਲੈਣਾ, ਰੱਸਾ ਖੂਹ 'ਚ ਪਾਉਣਾ ਤੇ ਪਾਣੀ ਬਾਹਰ ਕੱਢ ਲੈਣਾ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ, ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ। ਭਾਈ ਸਾਹਿਬ ਕਹਿੰਦੇ ਉਦੋਂ ਤੱਕ ਪਾਣੀ ਨਹੀਂ ਆਏਗਾ ਜਦੋਂ ਤੱਕ ਉਹ ਭਾਂਡੇ ਦਾ ਗਲ ਬੰਨ ਕੇ ਉਹਨੂੰ ਬਾਹਰ ਨਹੀਂ ਖਿੱਚਿਆ ਜਾਂਦਾ। ਜਦੋਂ ਗਲ ਬੰਨ ਲਿਆ, ਕੰਟਰੋਲ ਤੇਰੇ ਹੱਥ ਵਿੱਚ ਆ ਗਿਆ, ਅੰਦਰੋਂ ਪਾਣੀ ਦੀਆਂ ਦਾਤਾਂ ਜਿਹੜੀਆਂ ਬਾਹਰ ਆਉਣੀਆਂ ਆਰੰਭ ਹੋ ਜਾਣਗੀਆਂ। ਸਾਹਿਬ ਕਹਿੰਦੇ ਅੰਦਰ ਖੂਹ ਤੇ ਅੰਮ੍ਰਿਤ ਦਾ ਭਰਿਆ ਪਿਆ, ਸ਼ੁਭ ਗੁਣਾਂ ਦਾ ਭਰਿਆ ਪਿਆ, ਗੁਰੂ ਦੀਆਂ ਵਡਿਆਈਆਂ ਦਾ ਭਰਿਆ ਪਿਆ, ਪਰ ਅਜੇ ਬਾਹਰ ਕਿਉਂ ਨਹੀਂ ਆ ਰਿਹਾ? ਕਿਉਂਕਿ ਸਾਨੂੰ ਸਵਾਸਾਂ ਦੀ ਲੱਜ ਨਾਲ ਉਹਨੂੰ ਬੰਨਣਾ ਨਹੀਂ ਆਇਆ। ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਲੱਜ ਨਾਲ ਉਹਨੂੰ ਬੰਨ ਲਵੇ ਨਾ, ਸਵਾਸ ਸਵਾਸ ਸਿਮਰਨ ਨਾਲ, ਉਹਦੇ ਅੰਦਰੋਂ ਫਿਰ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ ਤੇ ਉਹੀ ਲੋਕ ਸੰਸਾਰ ਦੇ ਤੱਤ ਵੇਤਾ ਬਣ ਜਾਂਦੇ ਨੇ। ਉਹ ਲੋਕਾਂ ਦੇ ਅੰਦਰੋਂ ਫਿਰ ਗੁਰਮਤ ਦਾ ਚਲਕਾਰਾ ਨਜ਼ਰ ਆਉਂਦਾ, ਉਹਨਾਂ ਵੱਲ ਵੇਖ ਕੇ ਫਿਰ ਸਤਿਗੁਰੂ ਦੇ ਮੁੱਖ ਚੋਂ ਵੀ ਨਿਕਲਦਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਹਜ਼ੂਰ ਕਹਿਣ ਲੱਗੇ, ਆ ਮੈਂ ਤੈਨੂੰ ਅੰਦਰ ਦਾ ਉਹ ਖੂਹ ਦੇ ਨਾਲ ਜੋੜਦੇ ਹਾਂ। ਬਚਨ ਕੀਤਾ ਭਾਈ ਗੁਰਦਾਸ ਹੁਣਾਂ ਨੇ, ਕਹਿਣ ਲੱਗੇ, ਜਿਉਂ ਕਰ ਖੂਹੋਂ ਨਿਕਲੈ ਗਲ ਬੱਧੇ ਪਾਣੀ, ਜਿਉਂ ਮਣ ਕਾਲੇ ਸੱਪ ਸਿਰ ਹੱਸ ਦੇਣ ਨਾ ਜਾਣੀ। ਕਹਿੰਦੇ ਮਣੀ ਵਾਲੇ ਸੱਪ ਦੇ ਕੋਲ ਮਣੀ ਹੈ, ਮਣੀ ਦਾ ਅਰਥ ਚਾਨਣਾ, ਮਣੀ ਦਾ ਅਰਥ ਪ੍ਰਕਾਸ਼। ਭਾਈ ਸਾਹਿਬ ਕਹਿਣ ਲੱਗੇ, ਉਹ ਜੀਵਨ ਦੇ ਜੀ ਨਹੀਂ ਦਿੰਦਾ, ਉਹਦੇ ਲਈ ਉਹਨੇ ਆਪਣਾ ਆਪ ਮੁਕਾ ਲਿਆ, ਖਤਮ ਹੋ ਗਿਆ, ਉਹਦੇ ਤੋਂ ਮਾਦ ਮਣੀ ਅਰਪਣ ਕਰੇਗਾ। ਸਾਹਿਬ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ, ਤੇਰੇ ਅੰਦਰ ਵੀ ਗੁਰਬਾਣੀ ਦਾ ਚਾਨਣਾ ਹੈ, ਪ੍ਰਕਾਸ਼ ਹੈ। ਆਖਿਆ ਜੀ, ਉਹ ਪ੍ਰਗਟ ਕਿਉਂ ਨਹੀਂ ਹੋ ਰਿਹਾ? ਸਾਹਿਬ ਕਹਿੰਦੇ ਅੰਦਰ ਦੀ ਮੈਂ ਨੂੰ ਮਾਰ। ਮਣੀ ਵਾਲਾ ਸੱਪ ਆਪਣੇ ਆਪ ਨੂੰ ਮਰਵਾਉਣ ਤੋਂ ਬਾਅਦ ਮਣੀ ਅਰਪਣ ਕਰਦਾ ਹੈ। ਜਦੋਂ ਤੇਰੇ ਅੰਦਰ ਦੀ ਹਉਮੈ ਦਾ ਸੱਪ ਮਰ ਗਿਆ ਨਾ, ਅੰਦਰ ਦੀ ਈਰਖਾ ਦਵੈਖ ਭਾਵਨਾ ਵਾਲਾ ਸੱਪ ਮਰ ਗਿਆ, ਸੱਚ ਜਾਣੀ ਤੇਰੇ ਅੰਦਰੋਂ ਵੀ ਗੁਰਬਾਣੀ ਦਾ ਚਾਨਣ ਪ੍ਰਗਟ ਹੋਏਗਾ। ਤੇ ਆ ਜਿੰਨਾ ਸਮਾਜ ਹੈ ਨਾ, ਜਿੰਨਾ ਸਮਾਜ ਹੈ, ਇਹਦੇ ਅੰਦਰ ਦੋ ਹੀ ਤਰ੍ਹਾਂ ਦੇ ਲੋਕ ਨੇ। ਇੱਕ ਉਹ ਨੇ ਜਿਹੜੇ ਗੁਰਬਾਣੀ ਦੀ ਸੂਝ ਨਾਲ ਜੀ ਰਹੇ ਨੇ, ਜਿਨ੍ਹਾਂ ਨੂੰ ਹਜ਼ੂਰ ਨੇ ਗੂੜ ਮਤ ਵਾਲੇ ਕਹਿ ਦਿੱਤਾ, ਸਿਆਣੀ ਅਕਲ ਵਾਲੇ ਕਹਿ ਦਿੱਤਾ, ਦਾਨੀ ਸੋਚ ਵਾਲੇ ਕਹਿ ਦਿੱਤਾ। ਤੇ ਦੂਜੇ ਉਹ ਨੇ ਜਿਨ੍ਹਾਂ ਗੁਰਬਾਣੀ ਦੇ ਉਸ ਚਾਨਣ ਤੋਂ ਰੋਸ਼ਨੀ ਨਾ ਲਈ, ਉਹ ਮੂੜ ਮਤ ਵਾਲੇ ਬਣ ਗਏ, ਉਹਨਾਂ ਦੀ ਮਤ ਦਾ ਪੱਧਰ ਨੀਵੜਾ ਰਹਿ ਗਿਆ। ਸਤਿਗੁਰੂ ਜੀ ਨੇ ਰਹਿਮ ਕੀਤਾ, ਕਹਿੰਦੇ ਆ ਮਣੀ ਵਾਲੇ ਸੱਪ ਤੋਂ ਸਿੱਖਿਆ ਲੈ, ਉਹ ਆਪਣਾ ਆਪਾ ਮਾਰ ਕੇ ਕਿਸੇ ਕੋਲ ਚਾਨਣ ਦਿੰਦਾ, ਤੂੰ ਆਪਣੇ ਅੰਦਰ ਦੀ ਹੰਗਤਾ, ਅੰਦਰ ਦੀ ਹਉਮੈ, ਅੰਦਰ ਦੀ ਈਰਖਾ, ਅੰਦਰ ਦੀ ਦਵੈਖ ਨੂੰ ਮਾਰ, ਕਿਸੇ ਨੂੰ ਕੁਝ ਪ੍ਰਾਪਤ ਹੋਏਗਾ। ਭਾਈ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ, ਜਿਉਂ ਮਣ ਕਾਲੇ ਸੱਪ ਸਿਰ ਹੱਸ ਦੇਣ ਨਾ ਜਾਣੀ। ਕਹਿਣ ਲੱਗੇ, ਨਾਭ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ। ਭਾਈ ਸਾਹਿਬ ਕਹਿੰਦੇ ਹਿਰਨ ਦੇ ਅੰਦਰ ਕਥੂਰੀ ਤੇ ਹੈ, ਕਸਤੂਰੀ ਤੇ ਹੈ। ਹੁਣ ਕਸਤੂਰੀ ਹਿਰਨ ਦੀ ਤੇ ਪਹਿਚਾਣ ਹੀ ਇਹ ਹੈ ਨਾ, ਉਹ ਵਿਚਾਰਾ ਜ਼ਮੀਨ ਸੁੰਘਦਾ, ਸੁਗੰਧੀ ਅੰਦਰ ਹੈ ਪਰ ਲੱਭਦਾ ਬਾਹਰੋਂ ਹੈ। ਸਾਹਿਬ ਕਹਿੰਦੇ ਤੇਰਾ ਵੀ ਹਾਲ ਉਹੀ ਹੋ, ਹੈ ਸਾਰਾ ਕੁਝ ਅੰਦਰ, ਇਹ ਹੈ ਸਾਰਾ ਕੁਝ ਕਾਇਆਂ ਦੇ ਅੰਦਰ, ਪਰ ਮਨੁੱਖ ਬਾਹਰ ਤੋਂ ਭਾਲ ਰਿਹਾ, ਕਦੀ ਕਿਧਰੇ ਜਾਂਦਾ, ਕਦਰੀ ਕਿਧਰੇ ਜਾਂਦਾ, ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਕਹਿਣ ਲੱਗੇ, ਕਸਤੂਰੀ ਹਿਰਗ ਆਪਣੇ ਆਪ ਨੂੰ ਜੇ ਪਹਿਚਾਣ ਲਵੇ, ਅੰਦਰ ਦੀ ਖੋਜ ਕਰ ਲਵੇ, ਉਹਨੂੰ ਪ੍ਰਾਪਤੀ ਹੋ ਜਾਏਗੀ। ਭਾਈ ਸਾਹਿਬ ਜੀ ਨੇ ਬਚਨ ਕਿਹਾ, ਕਹਿਣ ਲੱਗੇ, ਬਸ ਲੋੜ ਹੈ ਆਪਣੇ ਅੰਦਰ ਦੀ ਪੜਚੋਲ ਕਰਨ ਦੀ। ਜਿਨ੍ਹਾਂ ਨੇ ਆਪਣੇ ਅੰਦਰ ਨੂੰ ਪੜਚੋਲਿਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰੇ ਅੰਦਰ ਤੇ ਰਤਨ ਨਾਮ ਹੈ ਗੁਰੂ ਦਾ, ਮੇਰੇ ਅੰਦਰ ਤੇ ਐਡੀ ਕੀਮਤੀ ਦਾਤ ਹੈ। ਤੇ ਇਹ ਪ੍ਰਗਟ ਕਿਵੇਂ ਹੋਇਆ ਜੀ? ਜਦੋਂ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ, ਮਿਹਰ ਭਰਿਆ, ਜਦੋਂ ਮੈਂ ਗੁਰੂ ਵਾਲੇ ਮਾਰਗ ਦਾ ਪੰਧੀ ਬਣਿਆ, ਜਦੋਂ ਮੈਂ ਗੁਰਮਤ ਵਿਚਾਰਧਾਰਾ ਨੂੰ ਜੀਵਨ ਵਿੱਚ ਲਿਆਵਣਾ ਕੀਤਾ।
ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਨੂੰ ਮੈਲ ਲੱਗੀ ਸੀ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਜਿਹੜਾ ਜਨਮਾਂ ਜਨਮਾਂਤਰਾਂ ਦੇ ਮੈਂ ਉਪੱਦਰ ਉਹ ਕਰਮ ਜਿਹੜੇ ਗੁਰੂ ਦੀ ਨਜ਼ਰ ਵਿੱਚ ਪਰਵਾਨੇ ਨਹੀਂ ਗਏ ਸਨ, ਮੈਂ ਉਹ ਕਮਾਉਂਦਾ ਰਿਹਾ, ਉਹ ਸਾਰੇ ਕਰਮਾਂ ਨੇ ਮੇਰਾ ਜੀਵਨ ਗੰਧਲਾ ਕਰ ਦਿੱਤਾ ਸੀ। ਤੇ ਇਹ ਮੇਰੇ ਗੁਰੂ ਦਾ ਸੁਭਾਅ ਏ। ਆਮ ਤੌਰ ਤੇ ਸੰਸਾਰ ਨੇ ਕਾਲੀ ਚੀਜ਼ ਨੂੰ ਨਿੰਦਿਆ, ਕਾਲੀ ਚੀਜ਼ ਨੂੰ ਨਿੰਦਿਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਮੈਂ ਕੁਰਬਾਨ ਜਾਵਾਂ ਆਪ ਜੀ ਦੇ ਬਚਨਾਂ ਤੋਂ, ਇੱਕ ਸਵਾਲ ਕਰ ਦਿੱਤਾ ਔਰ ਕਾਲੀ ਚੀਜ਼ ਨੂੰ ਗੁਣਾਂ ਦੇ ਨਾਲ ਤੁਲਨਾ ਦੇ ਦਿੱਤੀ। ਕਾਲੀ ਕੋਇਲ ਤੂੰ ਕਿਤ ਗੁਣ, ਹੁਣ ਕਾਲਾ ਰੰਗ ਤੇ ਗੁਣ ਦਾ ਇਸ਼ਾਰਾ ਨਹੀਂ ਸੀ ਨਾ ਦੇ ਰਿਹਾ, ਪਰ ਹਜ਼ੂਰ ਕਹਿੰਦੇ ਨਹੀਂ, ਕਹਿੰਦੇ ਮੈਂ ਤੇਰੇ ਕਾਲੇਪਣ ਦੇ ਵਿੱਚੋਂ ਤੇਰੇ ਕਾਲੇਪਣ ਨੂੰ ਗੁਣ ਤਾਂ ਕਹਿਣਾ ਚਾਹੁੰਦਾ ਕਿਉਂਕਿ ਤੇਰਾ ਕਾਲਾਪਣ ਆਪਣੇ ਪਤੀ ਦੇ ਵਿਛੋੜੇ ਦਾ ਅਹਿਸਾਸ ਹੈ, ਤੇਰਾ ਕਾਲਾਪਣ ਅੰਦਰ ਦੀ ਵੇਦਨਾ ਤੇ ਅੰਦਰ ਦਾ ਬਿਰਹਾ ਹੈ, ਤੇਰਾ ਕਾਲਾਪਣ ਅੰਦਰ ਦੀ ਪੀੜਾ ਤੇ ਅੰਦਰੋਂ ਦੀ ਬ੍ਰਿਹੋ ਕੁੱਠੀ ਜਿੰਦ ਦੀ ਪੁਕਾਰ ਹੈ। ਇਸ ਲਈ ਸਤਿਗੁਰੂ ਕਹਿਣ ਲੱਗੇ, ਮੈਂ ਤੈਨੂੰ ਕਹਿਣਾ ਚਾਹੁੰਦਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਤੇਰੇ ਜਨਮਾਂ ਜਨਮਾਂਤਰਾਂ ਦੇ ਆ ਕੀਤੇ ਗਰਮ ਕਰਮਾਂ ਦੇ ਜਿਹੜੇ ਦੁੱਖ ਨੇ ਨਾ, ਇਹ ਸਤਿਗੁਰੂ ਦੂਰ ਕਰ ਦੇਣਗੇ, ਪਰ ਕਦੋਂ? ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ, ਗੁਰ ਨਾਮ ਦਿਓ ਰਿਣ ਲਾਥਾ। ਇੱਕ ਗੱਲ ਤੇ ਮੰਨ ਕੇ ਚੱਲਿਆ ਜੇ ਪਿਆਰ ਵਾਲਿਓ, ਇਸ ਗੱਲ ਨੂੰ ਮੰਨਿਓ, ਅਸੀਂ ਵੈਸੇ ਸ਼ੇਰ ਪੜ੍ਹਦੇ ਹਾਂ ਨਾ ਜਦੋਂ, ਉਦੋਂ ਕਹਿ ਜ਼ਰੂਰ ਤੁਸੀਂ ਵੀ ਦਿੰਦੇ ਹੋ, ਮੈਂ ਵੀ ਕਹਿ ਦਿੰਦਾ ਵੀ ਸਤਿਗੁਰੂ ਨੇ ਇੱਕ ਬਚਨ ਕਿਹਾ, ਮਤ ਸਹਿਣ ਸਾ ਤੁਸੀਂ ਮੈਨੂੰ ਕਹੋ ਸਿੰਘੋ, ਕਿਸ਼ਤਾਂ ਨਾਲ ਤੇ ਕਰਜ਼ਾ ਉਤਾਰਿਆ ਮੈਂ, ਪਰ ਅੰਤਰ ਆਤਮਾ ਨੂੰ ਸਵਾਲ ਪੁੱਛ ਕੇ ਵੇਖਿਓ, ਸਤਿਗੁਰੂ ਤੂੰ ਕਰਜ਼ਾ ਉਤਾਰਿਆ ਕਿ ਚੜਾਇਆ? ਹਜ਼ੂਰ ਦਾਤਾ ਤੁਸੀਂ ਕਰਜ਼ਾ ਉਤਾਰਿਆ ਕਿ ਚੜਾਇਆ? ਕਦੀ ਉਹ ਸਮਾਂ ਆਉਂਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ 9 ਸਾਲਾਂ ਦੀ ਉਮਰ ਤੇ ਤੁਸੀਂ ਪਿਤਾ ਤੋਰ ਦਿੰਦੇ ਹੋ, ਕਦੀ ਉਹ ਸਮਾਂ ਆਉਂਦਾ ਆਨੰਦਪੁਰ ਸਾਹਿਬ ਨੂੰ ਫਤਿਹ ਬੁਲਾ ਦਿੰਦੇ ਹੋ, ਸਿੰਘਾਂ ਦੇ ਕਹਿਣ ਦੇ ਉੱਤੇ ਕਦੀ ਕੱਚੀ ਗੜੀ ਨੂੰ ਫਤਿਹ ਬੁਲਾ ਕੇ ਚਲੇ ਜਾਂਦੇ ਹੋ, ਕਦੀ 4 ਫਰਜ਼ੰਦਾਂ ਨੂੰ ਵਾਰੀ ਵਾਰੀ ਕਰਕੇ ਤੋਰ ਦਿੰਦੇ ਹੋ, ਮਾਤਾ ਗੁਜਰ ਕੌਰ ਨੂੰ ਤੋਰ ਦਿੰਦੇ ਹੋ, 3 ਪਿਆਰਿਆਂ ਨੂੰ ਤੋਰ ਦਿੰਦੇ ਹੋ, ਤੇ ਇੰਨਾ ਕੁਝ ਕਰਨ ਦੇ ਬਾਵਜੂਦ ਆਨੰਦ ਦਾ ਰਾਹੀ ਆਨੰਦ ਦੇ ਮਾਰਗ ਤੇ ਆਨੰਦ ਵਿੱਚ ਵਿਚਰਦਿਆਂ ਜਦੋਂ ਅੱਗੇ ਚੱਲਦਾ ਤੇ ਸਤਿਗੁਰੂ ਮੈਨੂੰ ਖੁਦ ਨੂੰ ਮਹਿਸੂਸ ਹੁੰਦਾ, ਮੇਰਿਆ ਮਾਲਕਾ ਹਮਰੈ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ, ਸਾਡੇ ਬੜਾ ਵੱਡਾ ਕਰਜ਼ਾ ਹੈ ਮੇਰੇ ਸਿਰ ਉੱਤੇ ਜਿਹੜਾ ਮੈਂ ਜਨਮਾਂ ਜਨਮਾਂਤਰਾਂ ਤੱਕ ਉਤਾਰ ਨਹੀਂ ਸਕਦਾ। ਮੇਰੇ ਮਾਲਕ ਇਹ ਤੇ ਮੈਨੂੰ ਸੋਝੀ ਤੁਸੀਂ ਦੇ ਦਿਓ, ਮਤ ਦੇ ਦਿਓ, ਮੈਨੂੰ ਇਹੋ ਜਿਹੀ ਜੀਵਨ ਦੀ ਜੁਗਤੀ ਦੇ ਦਿਓ ਜਿਹਦੇ ਨਾਲ ਮੈਂ ਸੰਸਾਰ ਦੇ ਅੰਦਰ ਉਹ ਕਰਮ ਕਰਾਂ। ਮੈਂ ਇੱਕ ਬੇਨਤੀ ਆਪ ਜੀ ਦੇ ਸਨਮੁਖ ਰੱਖਾਂ, ਵੈਸੇ ਜਿਹੜਾ ਸਿੱਖ ਦਾ ਅਕਸ ਹੈ ਨਾ ਉਹਨੂੰ ਧੁੰਦਲਾ ਕੀਤਾ ਜਾ ਰਿਹਾ। ਕੋਈ ਸਮਾਂ ਸੀ ਸਿੱਖ ਰੋਡ ਤੇ ਤੁਰਿਆ ਜਾਂਦਾ ਤੇ ਵੇਖਣ ਵਾਲੇ ਦੇ ਮੂੰਹ ਚੋਂ ਨਿਕਲਦਾ ਸੀ, ਓਏ ਇਹ ਸਰਦਾਰ ਨਹੀਂ ਇਹ ਕਰਦਾਰ ਤੁਰਿਆ ਜਾਂਦਾ, ਇਹਦਾ ਕਰਦਾਰ ਐਡਾ ਉੱਚਾ। ਰੋਡ ਤੇ ਤੁਰੇ ਜਾਂਦੇ ਨੂੰ ਵੇਖ ਕੇ ਲੋਕੀ ਕਹਿੰਦੇ ਸਨ, ਇਹ ਸਰਦਾਰ ਨਹੀਂ ਇਹ ਹਲੀਮਗੀ ਤੁਰੀ ਜਾ ਰਹੀ ਹੈ, ਇਹ ਉੱਚਾ ਕਰਦਾਰ ਤੁਰਿਆ ਜਾ ਰਿਹਾ, ਇਹ ਸਮਾਜ ਦੀ ਮਿੱਠ ਬੋਲਤਾ ਤੁਰੀ ਜਾ ਰਹੀ ਹੈ, ਇਹ ਹਾਸਪੀਟਲ ਤੁਰਿਆ ਜਾ ਰਿਹਾ, ਇਹ ਲੋਕਾਂ ਦੀ ਭਲਾਈ ਕਰਨ ਵਾਲਾ ਭਲਾਈ ਦਾ ਸਿਸਟਮ ਤੁਰਿਆ ਜਾ ਰਿਹਾ। ਸਿੱਖ ਦਾ ਕਰਦਾਰ ਐਡਾ ਉੱਚਾ ਸੀ, ਅੱਜ ਉਹਦੇ ਨਾਮ ਦੇ ਨਾਲ, ਉਹਦੀ ਸੋਚ ਦੇ ਨਾਲ ਤੇ ਉਹਦੇ ਕਿਰਦਾਰ ਦੇ ਨਾਲ ਚੰਦ ਸ਼ਰਾਰਤੀ ਅਨਸਰਾਂ ਵੱਲੋਂ ਐਸੇ ਖਿਲਵਾੜ ਕੀਤੇ ਜਾ ਰਹੇ ਨੇ। ਇੰਨਾ ਕੁ ਮੈਂ ਅਰਜ਼ ਕਰਦਿਆਂ, ਕੋਈ ਪਿਤਾ ਨੇ ਛੋਟਾ ਜਿਹਾ ਬੂਟਾ ਲਾ ਲਿਆ, ਬੂਟਾ ਲਾ ਕੇ ਮਨ ਚ ਇੱਕ ਭਾਵਨਾ ਬਣ ਗਈ, ਤਮੰਨਾ ਬਣ ਗਈ, ਮੈਂ ਇਹਨੂੰ ਰੋਜ਼ ਪਾਲਾਂ, ਇਹਨੂੰ ਵੱਡਿਆ ਕਰਾਂ, ਇਹਨੂੰ ਭਰ ਜਵਾਨੀ ਤੱਕ ਲੈ ਕੇ ਜਾਵਾਂ। ਸਮਾਂ ਚਾਲੇ ਚੱਲਦਾ ਗਿਆ, 4 ਪੁੱਤਰ ਸਨ, ਉਹ ਵੀ ਕਿਧਰੇ ਬਾਹਰ ਚਲੇ ਗਏ, ਪਰ ਯਾਦ ਆ ਗਿਆ ਪਿਓ ਬਾਹਰ ਜਾਂਦਿਆਂ ਸਾਨੂੰ ਕਹਿ ਕੇ ਗਿਆ ਸੀ ਵੀ ਦਰਖਤ ਦੀ ਪੇੜ ਦੀ ਸੰਭਾਲ ਕਰਿਓ। ਠੀਕ ਹੈ, ਮਨ ਵਿੱਚ ਯਾਦ ਆ ਗਿਆ, ਵਾਪਸ ਮੁੜ ਕੇ ਆਏ। ਇੱਕ ਪੁੱਤਰ ਨੇ ਸੋਚਿਆ, ਕਹਿਣ ਲੱਗਾ ਵੀ ਆਖਿਰ ਪਿਤਾ ਦਾ ਪਿਆਰ ਲੈਣਾ ਨਾ, ਕਿਉਂ ਨਾ ਮੈਂ ਆਪਣੇ ਵੱਲੋਂ ਕੁਝ ਕਰਾਂ। 2-4 ਸ਼ਿਖਾਵਾਂ ਕੱਟ ਦਿੱਤੀਆਂ, ਦੂਜੇ ਦੇ ਮਨ ਚ ਭਰਮ ਬਣ ਗਿਆ ਵੀ ਇਹ ਅੱਗੇ ਲੰਘ ਜਾਏਗਾ, ਸਤਿਕਾਰ ਇਹਨੂੰ ਮਿਲ ਜਾਏਗਾ, ਪਿਓ ਇਹਨੂੰ ਸਲਾਹੁਣਾ ਕਰੇਗਾ। 2-4 ਉਹਨੇ ਉੱਠ ਕੇ ਦੂਜੇ ਪਾਸਿਓਂ ਕੱਟਤੀਆਂ, ਤੀਜੇ ਨੇ ਤੀਜੇ ਪਾਸਿਓਂ ਕੱਟਦੀਆਂ, ਕੱਟਦਿਆਂ 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 ਦਰਖਤ ਦਾ ਨਾਮੋ ਨਿਸ਼ਾਨ ਮਿਟ ਗਿਆ। ਅੱਜ ਖਿਮਾ ਕਰਿਓ, ਹਾਲਾਤ ਸਾਡੇ ਵੀ ਬਦਤਰ ਬਣਦੇ ਜਾ ਰਹੇ ਨੇ, ਮਾਰਗ ਉਹੀਓ ਦੇ ਉੱਤੇ ਅਸੀਂ ਚੱਲ ਪਏ ਹਾਂ, ਕੋਸ਼ਿਸ਼ ਇਹ ਕਰੀਏ ਸਤਿਗੁਰੂ ਤੇਰੇ ਘਰ ਦੀ ਵਿਚਾਰ ਨੂੰ ਤੇਰੇ ਘਰ ਦੇ ਸਿਧਾਂਤ ਨੂੰ ਗੁਰਮਤ ਨੂੰ ਅਸੀਂ ਜੀਵਨ ਦਾ ਅੰਗ ਬਣਾਈਏ ਨਾ ਕਿ ਲੋਕਾਂ ਦੇ ਅੰਦਰ ਆਹ ਜਿਹੜੀ ਕੱਟਣ ਵੱਢਣ ਵਾਲੀ ਵਿਧੀ ਹੈ ਇਹਦੇ ਅੱਜ ਬਹੁਤਾਤ ਪੰਥ ਦੋਖੀ ਤੁਸੀਂ ਕਦੀ ਯਾਦ ਰੱਖਿਓ ਮਨੁੱਖ ਦੇ ਘਰ ਦੇ ਅੰਦਰ ਕੋਈ ਵੀ ਦਿੱਕਤ ਉਦੋਂ ਆਉਂਦੀ ਜਦੋਂ ਸਾਡੀ ਏਕਤਾ ਅਤੇ ਇਤਫਾਕ ਮਿਟਦਾ ਜਦੋਂ ਤੱਕ ਸਿੱਖਾਂ ਦਾ ਇਹ ਵਿਚਾਰ ਸੀ ਨਾ ਹੈ ਇਨਮੈਂ ਇਤਫਾਕ ਮਹਾਨ ਸਿੱਖ ਪਰ ਸਿੱਖ ਵਾਰਤ ਹੈ ਜਾਨ ਉਦੋਂ ਤੱਕ ਤੁਹਾਡਾ ਸਾਡਾ ਕੋਈ ਵਾਲ ਵਿੰਗਾ ਨਹੀਂ ਸੀ ਕਰ ਸਕਿਆ ਵਿਮਾ ਕਰਿਓ ਅੱਜ ਤੇ ਬੋਲ ਮੂੰਹ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪਣੀ ਜ਼ਮੀਰ ਨੂੰ ਆਵਾਜ਼ ਮਾਰ ਕੇ ਪੁੱਛਿਓ ਮਨਾ ਕੇਵਲ ਮੂੰਹ ਦੇ ਲਫ਼ਜ਼ ਨੇ ਕਿ ਜੀਵਨ ਵਿੱਚ ਵੀ ਇਹ ਚੀਜ਼ ਦਾ ਆਧਾਰ ਬਣਿਆ ਹੋਇਆ ਮੇਰੇ ਸਤਿਗੁਰੂ ਕਹਿਣ ਲੱਗੇ ਆ ਮੈਂ ਤੈਨੂੰ ਦੱਸਣਾ ਚਾਹੁੰਦਾ ਆ ਜੀਵਨ ਵਿੱਚ ਜਿੰਨੇ ਪਾਪ ਨੇ ਜਿੰਨੇ ਕਿਲਵਿਖ ਨੇ ਜਿੰਨੇ ਦੁੱਖ ਨੇ ਇਹ ਗੁਰੂ ਦੀ ਕਿਰਪਾ ਨਾਲ ਦੂਰ ਹੋ ਜਾਣਗੇ ਪਰ ਹੋਣਗੇ ਉਦੋਂ ਜਦੋਂ ਤੂੰ ਗੁਰੂ ਕੋਲ ਆ ਕੇ ਬਵੇਂਗਾ ਆਖੇਂਗਾ ਸਤਿਗੁਰੂ ਹਮ ਅਗਿਆਨ ਅਲਪ ਮਤ ਥੋਰੀ ਬਿਲਕੁਲ ਛੋਟੀ ਬੁੱਧੀ ਨਾਲ ਤੇਰੇ ਕੋਲ ਆਇਆ ਤੂੰ ਮੇਰੀ ਬਾਂਹ ਫੜ ਕੇ ਮੈਨੂੰ ਇਸ ਮਾਰਗ ਦੇ ਉੱਤੇ ਤੋਰ ਮੈਨੂੰ ਦੱਸਣਾ ਕਰੋ ਜੀ
ਮੇਰੇ ਮਨ ਭਜ ਰਾਮ ਨਾਮ ਸਾਬੇ ਅਰਥਾ
ਹੇ ਮੇਰਿਆ ਮਨਾ ਗੱਲ ਮਨ ਤੋਂ ਆਰੰਭ ਹੈ ਹੇ ਮੇਰਿਆ ਮਨਾ ਜਦੋਂ ਮੈਂ ਤੇਰੀ ਤਸਵੀਰ ਵੇਖਣਾ ਨਾ ਮੇਰੇ ਗੁਰੂ ਨੇ ਤੈਨੂੰ ਐਡਾ ਮਾਣ ਦੇ ਕੇ ਕਿਹਾ ਸੀ ਮਨ ਤੂੰ ਜੋਤ ਸਰੂਪ ਹੈ ਹੇ ਮੇਰਿਆ ਮਨਾ ਜਦੋਂ ਮੈਂ ਇਸੇ ਬਾਣੀ ਚੋਂ ਤੇਰਾ ਦੂਜੀ ਤਸਵੀਰ ਵੇਖਣਾ ਤੇ ਮੇਰੇ ਗੁਰੂ ਨੇ ਆਵਾਜ਼ ਮਾਰ ਕੇ ਕਹਿ ਦਿੱਤਾ ਸੀ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਾਂ ਉਦਮਾਦਾ ਤੂੰ ਬਹੁਤ ਜ਼ਿਆਦਾ ਐਸੀਆਂ ਵੀ ਜਿਹੜੀਆਂ ਨੇ ਦੁਨੀਆਂ ਦੇ ਅੰਦਰ ਕਰਮ ਕਰਵਾ ਦਿੰਦਾ ਜਿਹੜੀਆਂ ਇਨਸਾਨੀਅਤ ਲਈ ਯੋਗ ਨਹੀਂ ਔਰ ਤੁਸੀਂ ਦੇਖਦੇ ਹੋ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਆਖਿਰ ਵੇਖੋ ਔਲਾਦ ਤੇ ਔਲਾਦ ਹੈ ਨਾ ਪਰ ਜਦੋਂ ਕੋਈ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਔਲਾਦ ਨੂੰ ਹੀ ਕਿਸੇ ਤਾਂਤਰਿਕ ਦੀ ਭੇਟ ਚੜ੍ਹਾ ਦਿੱਤੀ ਹੋਵੇ ਕਿਸੇ ਦੀ ਬਲੀ ਦੇ ਦਿੱਤੀ ਹੋਵੇ ਖਤਮ ਕਰ ਦਿੱਤਾ ਹੋਵੇ ਹੇ ਮੇਰਿਆ ਮਨਾ ਇਹ ਗੁਰਮਤ ਦਾ ਘਰ ਤਾਂ ਨਹੀਂ ਹੋ ਸਕਦਾ ਗੁਰਮਤ ਦਾ ਵਿਹੜਾ ਤੇ ਲੋਕਾਂ ਦੀਆਂ ਹੰਝੂ ਪੂੰਝਦਾ ਅਸੀਂ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਦੇਣ ਵਾਲੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਪੈਰੋਕਾਰ ਕਿਵੇਂ ਮੰਨੀਏ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਹੇ ਮੇਰਿਆ ਮਨਾ ਕੇਵਲ ਤੇ ਕੇਵਲ ਉਸ ਦਾਤੇ ਨੂੰ ਯਾਦ ਕਰ ਉਹਦੀ ਯਾਦ ਨਾਲ ਹੀ ਜੀਵਨ ਕਿਸੇ ਅਰਥ ਲੱਗਣਾ ਜੇ ਉਹ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਆਹ ਮੌਕਾ ਹੈ ਆਪਣੇ ਜੀਵਨ ਵਿੱਚ ਸ਼ੁਭ ਗੁਣ ਧਾਰਨ ਕਰ ਲੈ ਔਰ ਜੇ ਆਪਾਂ ਇਹ ਗੁਣ ਧਾਰਨ ਨਹੀਂ ਨਾ ਕੀਤੇ ਤੁਸੀਂ ਆਪਣੀ ਜ਼ਿੰਦਗੀ 'ਚ ਵੇਖਿਓ ਮੈਂ ਆਪਦੇ ਜੀਵਨ 'ਚ ਝਾਤ ਮਾਰਨਾ ਹਕੀਕਤ ਹੈ ਆਨੰਦ ਲਫ਼ਜ਼ ਕੇਵਲ ਮੂੰਹ ਤੱਕ ਸੀਮਤ ਹੋ ਗਿਆ ਆਪਾਂ ਕਹਿ ਦਿੰਦੇ ਹਾਂ ਜੀ ਕਿਵੇਂ ਹੋ ਬੜਾ ਆਨੰਦ ਪਰ ਜੀਵਨ 'ਚ ਆਨੰਦ ਨਹੀਂ ਆਨੰਦ ਹੈ ਕਿਉਂ ਨਹੀਂ ਕਿਉਂਕਿ ਕੇਵਲ ਮਨੁੱਖ ਨੇ ਜੀਵਨ ਵਿੱਚ ਪਰਮਾਤਮਾ ਦੀ ਸਾਂਝ ਗੁਣਾਂ ਦੇ ਨਾਲ ਤੇ ਬਣਾਈ ਨਹੀਂ ਠੀਕ ਹੈ ਲਫ਼ਜ਼ ਪੜ੍ਹ ਲੈਂਦਾ ਉਚਾਰਨ ਕਰ ਲੈਂਦਾ ਉਹਨੂੰ ਜੀਵਨ ਵਿੱਚ ਨੀਨਾ ਢਾਲਦਾ ਜਦੋਂ ਤੱਕ ਉਹ ਜੀਵਨ ਦਾ ਇੱਕ ਹਿੱਸਾ ਨਹੀਂ ਬਣੇ ਔਰ ਜਿਨ੍ਹਾਂ ਨੇ ਕਰਮ ਕਰਾਉਣੇ ਨੇ ਜੇ ਮੈਂ ਗੁਰੂ ਨੂੰ ਭਜਿਆ ਹੁੰਦਾ ਸ਼ਬਦ ਨੂੰ ਮੈਂ ਆਪਣੇ ਹਿਰਦੇ 'ਚ ਜਗ੍ਹਾ ਦਿੱਤੀ ਹੁੰਦੀ ਤੁਸੀਂ ਕਦੀ ਵੇਖੋ ਕੋਈ ਬੰਦਾ ਕ੍ਰਾਈਮ ਕਰਦਾ ਹੈ ਉਹਨੇ ਕੋਈ ਕਤਲ ਕਰ ਦਿੱਤਾ ਕਦੀ ਪੁਲਿਸ ਨੇ ਆ ਕੇ ਇਹ ਗੱਲ ਕਹੀ ਹੋਵੇ ਵੀ ਦੱਸੋ ਜੀ ਗੁੱਸਾ ਕਿੱਥੇ ਹੈ ਅਸੀਂ ਉਹਨੂੰ ਗ੍ਰਿਫਤਾਰ ਕਰਨਾ ਨਹੀਂ ਪੜਿਆ ਤੂੰ ਜਾਏਗਾ ਜ਼ਿੰਮੇਵਾਰ ਤੂੰ ਹੈ ਕੰਮ ਭਾਵੇਂ ਗੁੱਸੇ ਨੇ ਕਰਵਾਇਆ ਕੋਈ ਬੰਦਾ ਬਦਚਲਣੀ ਦੇ ਕਰਮ ਕਰਦਾ ਫੜਿਆ ਕੇਵਲ ਤੇ ਕੇਵਲ ਇਨਸਾਨ ਜਾਂਦਾ ਕਾਮ ਨੂੰ ਕਦੀ ਸਜ਼ਾ ਨਹੀਂ ਹੋਣੀ ਸਜਾਵਾਂ ਕੇਵਲ ਤੇ ਕੇਵਲ ਮਨੁੱਖੀ ਤਨ ਨੂੰ ਨੇ ਹਜ਼ੂਰ ਕਹਿੰਦੇ ਮੈਂ ਤੈਨੂੰ ਤਾਂ ਕਹਿੰਦਾ ਜਦੋਂ ਤੂੰ ਗੁਣਾਂ ਨਾਲ ਜੁੜੇਗਾ ਨਾ ਪਰਮਾਤਮਾ ਨੂੰ ਯਾਦ ਕਰੇਗਾ ਤੇਰੇ ਜੀਵਨ ਦਾ ਕੋਈ ਅਰਥ ਬਣ ਜਾਏਗਾ ਫਿਰ ਤੈਨੂੰ ਪਤਾ ਲੱਗ ਜਾਏਗਾ ਆਇਓ ਸੁਣਨ ਪੜ੍ਹਨ ਕੋ ਬਾਣੀ ਫਿਰ ਤੈਨੂੰ ਪਤਾ ਲੱਗ ਜਾਏਗਾ ਵੀ ਮੈਂ ਇੱਥੇ ਹੈਗਾ ਇੱਕ ਰਾਤ ਦਾ ਖਿਡਾਰੀ ਰਾਤ ਰਹਿ ਕੇ ਮੈਂ ਸਵੇਰੇ ਚਲੇ ਜਾਣਾ ਫਿਰ ਕਹੇਗਾ ਛਾੜ ਵਿਡਾਣੀ ਤਾਤ ਮੂੜੇ ਇਹਾਂ ਬਸਣਾ ਰਾਤ ਮੂੜੇ ਫਿਰ ਤੇਰੇ ਅੰਦਰੋਂ ਇਹ ਜੀਵਨ ਸ਼ੈਲੀ ਜੀਵਨ ਦੇ ਅਰਥ ਪ੍ਰਗਟ ਹੋਣਗੇ
ਗੁਰਪੂਰੈ ਹਰਿ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ
ਪੂਰੇ ਗੁਰੂ ਨੇ ਅੰਦਰ ਨਾਮ ਦੀ ਦ੍ਰਿੜਤਾ ਪੈਦਾ ਕਰ ਦਿੱਤੀ ਅਡੋਲਤਾ ਫਿਰ ਬੰਦਾ ਡੋਲਦਾ ਨਹੀਂ ਪਰ ਤਾਂ ਗੁਰੂ ਪੂਰਾ ਹੋਵੇ ਆਪ ਜੀ ਥੋੜ੍ਹਾ ਜਿਹਾ ਖਿਆਲ ਕਰਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਭਵਰਾ ਇੱਕ ਘਾਈ ਸਿੱਖ ਆ ਰਿਹਾ ਉਹਦੇ ਕੋਲ ਕੀ ਹੈ ਜੀ ਘਾਹ ਦੀ ਪੰਡ ਉਹਨੇ ਲਿਆ ਕੇ ਬਾਦਸ਼ਾਹ ਦੇ ਅੱਗੇ ਰੱਖੀ ਹੈ ਤੇ ਪੁੱਛਿਆ ਕਹਿੰਦਾ ਜੀ ਸੱਚੇ ਪਾਤਸ਼ਾਹ ਬਾਦਸ਼ਾਹ ਨੇ ਰੋਕ ਲਿਆ ਕਹਿੰਦਾ ਵੀ ਇਹ ਗਲਤ ਜਗ੍ਹਾ ਤੇ ਆ ਗਿਆ ਭਰਾਵਾ ਇਹ ਸੱਚੇ ਪਾਤਸ਼ਾਹ ਦਾ ਦਰਬਾਰ ਨਹੀਂ ਇਹ ਦੁਨਿਆਵੀ ਪਾਤਸ਼ਾਹ ਦਾ ਦਰਬਾਰ ਹੈ, ਸੱਚੇ ਪਾਤਸ਼ਾਹ ਦਾ ਤੰਬੂ ਤਾਂ ਉਹ ਸਾਹਮਣੇ ਲੱਗਾ ਹੋਇਆ। ਸਿੱਖ ਨੇ ਜਦੋਂ ਪੰਡ ਚੁੱਕਣੀ ਚਾਹੀ ਨਾ ਦੂਜੀ ਵਾਰ, ਜਿਹੜਾ ਕੋਲ ਦਰਬਾਨ ਖੜਾ ਸੀ ਉਹਨੇ ਵੀ ਇਸ਼ਾਰਾ ਕੀਤਾ ਰੁਕ ਜਾ। ਬਾਦਸ਼ਾਹ ਨੇ ਵੀ ਕਿਹਾ, ਕਹਿੰਦੇ ਵੀ ਤੈਨੂੰ ਪਤਾ ਹੋਣਾ ਚਾਹੀਦਾ ਬਾਦਸ਼ਾਹ ਦੇ ਅੱਗੋਂ ਪੰਡ ਚੁੱਕਣੀ ਜਾਂ ਕੋਈ ਵੀ ਚੀਜ਼ ਚੁੱਕਣੀ ਤੋਹੀਨ ਹੈ, ਉਹਦੀ ਬਦਨਾਮੀ ਹੈ ਉਹਦੀ, ਤੇ ਤੂੰ ਇਹ ਪੰਡ ਛੱਡ ਜਾ, ਇਹਦੇ ਬਦਲੇ ਧਨ ਲੈ ਜਾ, ਪੈਸੇ ਲੈ ਜਾ, ਮੋਹਰਾਂ ਲੈ ਜਾ, ਜੋ ਚਾਹੀਦਾ ਲੈ ਜਾ। ਸਿੱਖ ਨੇ ਹੱਥ ਜੋੜੇ ਕਹਿਣ ਲੱਗਾ, ਜੀ ਏਦਾਂ ਨਹੀਂ ਹੁੰਦਾ, ਮੈਂ ਵਪਾਰੀ ਨਹੀਂ ਹਾਂ, ਮੈਂ ਵਪਾਰ ਕਰਨ ਲਈ ਨਹੀਂ ਆਇਆ। ਹੁਣ ਜਿਹੜਾ ਦਰਬਾਨ ਸੀ ਨਾ, ਜਿਹੜਾ ਚੋਬਦਾਰ ਨੇ ਹੱਥ 'ਚ ਬਰਸ਼ਾ ਫੜਿਆ ਸੀ, ਖੜਾ ਸੀ, ਉਹਨੇ ਕਿਹਾ, ਕਹਿੰਦਾ ਸਿੱਖਾ ਕਿਵੇਂ ਦੀਆਂ ਗੱਲਾਂ ਕਰਨਾ, ਉਹ ਇੱਕ ਘਾ ਦੀ ਪੰਡ ਬਦਲੇ ਤੈਨੂੰ ਦੁਨਿਆਵੀ ਰਾਜ ਸੁੱਖ ਪ੍ਰਾਪਤ ਹੋ ਰਹੇ ਨੇ, ਜ਼ਮੀਨ ਮਿਲ ਸਕਦੀ ਹੈ, ਪੈਸਾ ਮਿਲ ਸਕਦਾ ਹੈ, ਰਾਜ ਪਦਵੀਆਂ ਮਿਲ ਸਕਦੀਆਂ, ਤੇ ਤੂੰ ਇੱਕ ਘਾ ਦੀ ਪੰਡ ਨਹੀਂ ਛੱਡ ਸਕਦਾ, ਮੈਨੂੰ ਬਾਦਸ਼ਾਹ ਕਵੇ ਨਾ, ਮੈਂ ਹੁਣੇ ਲਿਆ ਕੇ ਦੇ ਦਿਆਂ। ਉਹਨੇ ਕਿਹਾ, ਬਸ ਭਰਾਵਾ ਤੇਰੇ ਤੇ ਮੇਰੇ 'ਚ ਆਈ ਉਹ ਫਰਕ ਹੈ, ਤੇਰਾ ਤੇ ਮੇਰਾ ਹੋਰ ਕੋਈ ਫਰਕ ਨਹੀਂ। ਬਾਦਸ਼ਾਹ ਕੋਲ ਘਾ ਦੀਆਂ ਪੰਡਾਂ ਦਾ ਘੱਟ ਹੈ, ਤੁਹਾਡੇ ਵਰਗੇ 500 ਨੌਕਰ ਨੇ, 500 ਨੂੰ ਹੀ ਆਵਾਜ਼ ਮਾਰ ਕੇ ਕਹੋ ਸ਼ਾਮ ਨੂੰ ਪੰਡਾਂ ਚਾਹੀਦੀਆਂ, ਪੰਡਾਂ ਹੀ ਪੰਡਾਂ ਹੋ ਜਾਣਗੀਆਂ ਘਾ ਦੀਆਂ। ਬਾਦਸ਼ਾਹ ਘਾ ਨਹੀਂ ਖਰੀਦਣਾ ਚਾਹੁੰਦਾ। ਦਰਬਾਨ ਨੇ ਬੜੀ ਹੈਰਾਨਗੀ ਨਾਲ ਵੇਖਿਆ, ਕਹਿਣ ਲੱਗਾ ਫਿਰ ਕੀ ਖਰੀਦਣਾ ਚਾਹੁੰਦਾ? ਕਹਿੰਦਾ ਤੇਰਾ ਬਾਦਸ਼ਾਹ ਮੇਰਾ ਇਮਾਨ ਖਰੀਦਣਾ ਚਾਹੁੰਦਾ, ਤੇਰਾ ਬਾਦਸ਼ਾਹ ਮੇਰੇ ਅੰਦਰ ਦੀ ਅਡੋਲਤਾ ਖਰੀਦਣੀ ਚਾਹੁੰਦਾ, ਤੇਰਾ ਬਾਦਸ਼ਾਹ ਮੇਰੇ ਅੰਦਰ ਦੀ ਪਰਪੱਕਤਾ ਖਰੀਦਣੀ ਚਾਹੁੰਦਾ, ਤੇਰਾ ਬਾਦਸ਼ਾਹ ਮੇਰੇ ਅੰਦਰ ਦੀ ਸਿੱਖੀ ਦਾ ਮੁੱਲ ਲਾਉਣਾ ਚਾਹੁੰਦਾ। ਮੈਂ ਜ਼ਿੰਦਗੀ ਵਾਰ ਦਿਆਂਗਾ ਪਰ ਸਿੱਖੀ ਦਾ ਮੁੱਲ ਨਹੀਂ ਲੱਗਣ ਦਿਆਂਗਾ। ਮੈਂ ਜ਼ਿੰਦਗੀ ਵਾਰ ਦਿਆਂਗਾ, ਸਿੱਖੀ ਦਾ ਮੁੱਲ ਨਹੀਂ ਲੱਗਣ ਦਿਆਂਗਾ, ਮੈਂ ਸਿੱਖੀ ਵਿਕਾਊ ਨਹੀਂ ਰੱਖੀ। ਜਦੋਂ ਆਹ ਦ੍ਰਿੜਤਾ ਵਿਖਾਈ ਨਾ, ਸਤਿਗੁਰੂ ਕਹਿੰਦੇ ਬਸ ਮੈਂ ਆਹੀ ਦ੍ਰਿੜਤਾ ਤੇਰੇ 'ਚ ਵੇਖਣੀ ਚਾਹੁੰਦਾ। ਉਹ ਤੈਨੂੰ ਕੋਈ ਆ ਕੇ ਕਹਿੰਦਾ ਫਲਾਣੀ ਜਗ੍ਹਾ ਤੇ ਮੱਥਾ ਟੇਕ ਲੈ, ਫਲਾਣੇ ਇਨਸਾਨ ਨੂੰ ਰੱਬ ਮੰਨ ਕੇ ਪੂਜ ਲੈ, ਤੂੰ ਅੰਦਰੋਂ ਕਹੇ ਨਹੀਂ ਭਰਾਵਾ ਮੈਂ ਤੇ ਸਵੇਰੇ ਅੰਮ੍ਰਿਤ ਵੇਲੇ ਪੜਿਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਮੇਰੇ ਅੰਦਰ ਹੁਣ ਕਿਸੇ ਦੀ ਕੋਈ ਪਰਵਾਹ ਨਹੀਂ, ਮੇਰਾ ਤੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਉਹਦੇ ਨਾਲ ਸਾਂਝ ਬਣੀ। ਹਜ਼ੂਰ ਕਹਿੰਦੇ ਗੁਰ ਪੂਰੇ ਪੂਰੇ ਗੁਰੂ ਨੇ ਨਾਮ ਮੇਰੇ ਅੰਦਰ ਪੱਕਾ ਕਰ ਦਿੱਤਾ, ਦ੍ਰਿੜ ਕਰਵਾ ਦਿੱਤਾ, ਅਡੋਲਤਾ ਟਿਕਾ ਦਿੱਤੀ ਮੇਰੇ ਅੰਦਰ, ਤੇ ਹੁਣ ਮੈਨੂੰ ਸਮਝ ਲੱਗ ਗਈ ਬਿਨ ਨਾਮੈ ਜੀਵਨ ਬਿਰਥਾ। ਮਨਾ ਰੱਬ ਦੇ ਨਾਮ ਤੋਂ ਬਿਨਾਂ ਜੀਵਨ ਦਾ ਕੋਈ ਮੁੱਲ ਨਹੀਂ। ਅਪੜਦੇ ਆ ਨਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲਸਾਰ ਸੰਗਤ ਭਜ ਕੇਵਲ ਨਾਮ, ਸੰਗ ਜਾਮ ਲਾਗ ਭਵਜਲ ਤਰਨਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਇਹ ਬਿਰਥਾ ਜਾ ਰਿਹਾ, ਜੇ ਇਹਨੂੰ ਸਵਾਰਨਾ ਤੇ ਗੁਰੂ ਦੀ ਬਾਂਹ ਘੁੱਟ ਕੇ ਫੜ ਲੈ, ਪਰਪੱਕਤਾ ਅਡੋਲਤਾ ਆਪਦੇ ਅੰਦਰ ਲੈ ਆ, ਸਤਿਗੁਰੂ ਤੈਨੂੰ ਨਿਵਾਜਣਗੇ ਜੀ।
ਰਹਾਓ,
ਹਜ਼ੂਰ ਨੇ ਛੋਟਾ ਵਿਸ਼ਰਾਮ ਰਹਾਓ ਰੁਕਣ ਦਾ ਇਸ਼ਾਰਾ ਕਰਕੇ ਦੱਸਣਾ ਕੀਤਾ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਸਾਹਿਬ ਕਹਿੰਦੇ ਗੁਰੂ ਤੋਂ ਦੂਰੀ ਬਣਾ ਕੇ ਬਿਨ ਗੁਰ ਮੂੜ ਪਏ ਹੈ। ਮਨੁੱਖਤਾ ਜਿਹੜੀ ਹੈ ਨਾ, ਮੂਰਖਾਂ ਵਾਲਾ ਜੀਵਨ ਜੀ ਰਹੀ ਹੈ, ਜਿਨ੍ਹਾਂ ਦੇ ਜੀਵਨ 'ਚ ਗੁਰੂ ਨਹੀਂ। ਗੁਰੂ ਦਾ ਅਰਥ ਜੇ ਆਪਾਂ ਰੱਬੀ ਬਾਣੀ 'ਚੋਂ ਵੇਖੀਏ ਨਾ, ਗੁਰ ਲੱਗਾ ਤਬ ਜਾਨੀ ਹੈ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤਾ ਸੀ, ਬੰਦੇ ਨੂੰ ਦਵਾਈ ਲੱਗ ਗਈ ਭਾਵ ਅਸਰ ਹੋ ਗਿਆ, ਬੰਦੇ ਨੂੰ ਖੁਰਾਕ ਲੱਗ ਗਈ ਅਸਰ ਹੋ ਗਿਆ। ਸਾਹਿਬ ਕਹਿੰਦੇ ਜਿੱਦਣ ਤੈਨੂੰ ਗੁਰੂ ਲੱਗ ਗਿਆ ਨਾ, ਗੁਰੂ ਦਾ ਅਸਰ ਤੇਰੇ ਜੀਵਨ 'ਚ ਆ ਗਿਆ, ਸਤਿਗੁਰੂ ਕਹਿਣ ਲੱਗੇ ਉਦਨ ਤੇਰਾ ਜੀਵਨ ਸੁਚੱਜਾ ਬਣ ਜਾਏਗਾ, ਅਜੇ ਨਹੀਂ ਹੈ। ਅਜੇ ਤਾਂ ਤੁਸੀਂ ਅੰਮ੍ਰਿਤ ਵੇਲੇ ਸੁਣਿਆ ਨਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉਂ ਸੁੰਜੈ ਅੰਦਰ ਖੇਤ। ਅਜੇ ਤਾਂ ਮਨੁੱਖ ਆਪਣੇ ਤੌਰ ਦੇ ਜੀਵਨ ਜੀ ਰਿਹਾ। ਹਜ਼ੂਰ ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨਮੁਖ, ਗੁਰੂ ਤੋਂ ਬਿਨਾਂ ਮਨੁੱਖ ਜਿਹੜਾ ਮੂਰਖਾਂ ਵਾਲਾ ਜੀਵਨ ਜੀ ਰਿਹਾ। ਤੇ ਇਹਦੇ ਜੀਵਨ ਵਿੱਚ ਕਿਹੜੀ ਚੀਜ਼ ਦਾ ਵਾਧਾ ਹੋਇਆ ਜੀ? ਕਹਿਣ ਲੱਗੇ ਮੋਹ ਮਾਇਆ ਨਿਤ ਫਾਥਾ, ਮੋਹ ਦੇ ਅੰਦਰ, ਮਾਇਆ ਦੇ ਮੋਹ ਅੰਦਰ, ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁੱਤ ਦਾ ਰਾਪੈ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਸਤਿਗੁਰੂ ਜੇ ਗੁਰੂ ਕੋਲ ਬੰਦਾ ਆ ਜਾਏ, ਕੀ ਬੰਦਾ ਮਾਇਆ ਦਾ ਤਿਆਗੀ ਹੋ ਜਾਏਗਾ? ਉਹ ਤੇ ਫਿਰ ਵੀ ਉਹਦੀਆਂ ਜ਼ਰੂਰਤਾਂ ਨੇ ਨਾ, ਲੋੜਾਂ ਨੇ, ਵਿਚਾਰੇ ਨੇ ਵਰਤਨੀ ਮਾਇਆ। ਹਜ਼ੂਰ ਕਹਿੰਦੇ ਗੁਰੂ ਕੋਲ ਜਦੋਂ ਤੂੰ ਆ ਜਾਂਦਾ ਨਾ, ਗੁਰੂ ਇੱਕ ਟਕਨੀਕ ਦਿੰਦੇ ਨੇ, ਗੁਰੂ ਇੱਕ ਢੰਗ ਦਿੰਦੇ ਨੇ। ਭਾਈ ਗੁਰਦਾਸ ਜੀ ਦੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਪੁਰਾਤਨ ਸਮੇਂ 'ਚ ਜਿਹੜੀਆਂ ਚੱਕੀਆਂ ਸਨ ਨਾ, ਜਿਨ੍ਹਾਂ ਦੇ ਉੱਤੇ ਆਪਾਂ ਕੋਈ ਚੀਜ਼ ਪੀਂਦੇ ਸਾਂ, ਕਣਕ ਪੀ ਲੈਣੀ ਆਟਾ ਬਣਾਉਣ ਲਈ, ਭਾਈ ਸਾਹਿਬ ਕਹਿੰਦੇ ਚੱਕੀ ਦੇ ਪੁੜ ਬੜੇ ਬੜੇ ਮੋਟੇ ਹੋਣੇ ਪੱਥਰ ਦੇ, ਹੁਣ ਉਹਨਾਂ ਨੂੰ ਕੱਲਿਆਂ ਚੁੱਕਣਾ ਬੜਾ ਔਖਾ। ਭਾਈ ਸਾਹਿਬ ਜੀ ਨੇ ਪ੍ਰਮਾਣ ਦਿੱਤਾ, ਜੈਸੇ ਪੱਟ ਚਾਕੀ ਕੇ ਨਾ ਮੂੰਡ ਪੇ ਉਠਾਏ ਜਾਤ, ਕਲਾ ਕੀਏ ਲੀਏ ਜਾਤ, ਐਂਚਿਤ ਅਚਿੰਤ ਹੀ। ਭਾਈ ਸਾਹਿਬ ਕਹਿੰਦੇ ਉਹਨਾਂ ਨੂੰ ਚੁੱਕਣਾ ਬੜਾ ਔਖਾ, ਪਰ ਬੰਦੇ ਨੂੰ ਤਰਕੀਬ ਆ ਗਈ, ਉਹਨੇ ਦੋਵਾਂ ਪੱਥਰਾਂ ਦੇ ਵਿੱਚ ਕੋਈ ਚੀਜ਼ ਪਾਈ, ਕੋਈ ਰੋੜ ਪਾਈ, ਕੋਈ ਲੋਹਾ ਪਾਇਆ, ਕੋਈ ਲੱਕੜ ਪਾਈ, ਈਜ਼ੀ ਤਰੀਕੇ ਨਾਲ ਚੁੱਕ ਕੇ ਲੈ ਗਿਆ। ਭਾਈ ਸਾਹਿਬ ਕਹਿੰਦੇ ਜੈਸੇ ਗਜ ਕੇਹਰ ਨਾ ਬਲ ਕੀ ਇਹ ਬਸ ਹੋਤ, ਕਹਿੰਦੇ ਸ਼ੇਰ ਨੂੰ ਬਸ ਕਰਨਾ ਹੋਵੇ ਬਹੁਤ ਔਖਾ, ਪਰ ਜਿਨ੍ਹਾਂ ਕੋਲ ਤਰਕੀਬਾਂ ਆ ਗਈਆਂ, ਢੰਗ ਆ ਗਏ, ਅੱਜ ਵੱਡੇ ਵੱਡੇ ਸ਼ੇਰ ਜਿਹੜੇ ਨੇ ਖੂਨਖਾਰ, ਉਹਨਾਂ ਨੇ ਉਹ ਵੀ ਆਪਣੇ ਕਬਜ਼ੇ ਅੰਦਰ ਕਰ ਲਏ। ਪਰ ਗੱਲ ਕੀ ਹੈ, ਭਾਈ ਸਾਹਿਬ ਕਹਿਣ ਲੱਗੇ ਇੱਕ ਤਕਨੀਕ, ਇੱਕ ਢੰਗ, ਇੱਕ ਤਰਕੀਬ, ਇੱਕ ਯੋਗਤਾ, ਹਜ਼ੂਰ ਯੋਗਤਾ ਦੇ ਦਿੰਦੇ ਨੇ। ਸਿੱਖਾ ਮੈਂ ਤੈਨੂੰ ਮਾਇਆ ਤੋਂ ਮੁਨਕਰ ਨਹੀਂ ਕੀਤਾ, ਮਾਇਆ ਗੁਜ਼ਰਾਨ ਹੈ, ਜੇ ਮਾਇਆ ਨਾ ਹੋਵੇ ਆ ਵੱਡੀਆਂ ਵੱਡੀਆਂ ਸੰਸਥਾਵਾਂ ਜਿੱਥੇ ਆਪ ਜੀ ਬੈਠੇ ਹੋ, ਸੱਚਖੰਡ ਹਰਿਮੰਦਰ ਸਾਹਿਬ ਦੇ ਲੰਗਰ ਹਰ ਪਲ ਹਰ ਘੜੀ ਸਮੁੱਚੀ ਮਾਨਵਤਾ ਲਈ ਖੁੱਲ੍ਹੇ ਨੇ, ਇਹਨਾਂ ਦੇ ਲਈ ਜ਼ਰੂਰਤਾਂ ਤਾਂ ਹੈ ਨੇ ਇਹਨਾਂ ਧਨ ਦੀਆਂ। ਹਜ਼ੂਰ ਕਹਿੰਦੇ ਸਾਰਾ ਕੁਝ ਹੈ, ਪਰ ਤੇਰੇ ਕੋਲ ਅਜੇ ਤੱਕ ਤਕਨੀਕ ਨਹੀਂ, ਢੰਗ ਨਹੀਂ। ਜਿਨ੍ਹਾਂ ਕੋਲ ਢੰਗ ਹੈ ਉਹਨਾਂ ਨੇ ਵੱਡੇ ਵੱਡੇ ਫਨੀਅਰ ਨਾਗ ਵੀ ਕੀਲ ਕੇ ਆਪਣੇ ਕੋਲ ਵਰਤ ਕੇ ਰੱਖ ਲਏ, ਪਰ ਜਿਨ੍ਹਾਂ ਕੋਲ ਢੰਗ ਨਹੀਂ ਆਇਆ ਉਹਨਾਂ ਨੂੰ ਉਹੀ ਉਹ ਚੀਜ਼ਾਂ ਜਿਹੜੀਆਂ ਨੇ ਦੁੱਖਦਾਈ ਪ੍ਰਗਟ ਹੋ ਗਈਆਂ। ਸਤਿਗੁਰੂ ਕਹਿਣ ਲੱਗੇ ਆ ਮਾਇਆ ਦੇ ਮੋਹ ਅੰਦਰ ਫਸਿਆ ਹੋਇਆ ਜੀਵ, ਇਹ ਸਾਰਾ ਕਾਰਨ ਹੈ ਗੁਰੂ ਤੋਂ ਦੂਰ ਹੋ ਜਾਣਾ, ਗੁਰੂ ਦੇ ਨਾਲ ਸਾਂਝ ਨਾ ਰੱਖਣੀ, ਗੁਰੂ ਦੀ ਵਿਚਾਰਧਾਰਾ ਨੂੰ ਸਮਝਣਾ ਨਾ। ਜਿਨ੍ਹਾਂ ਸਮਝਿਆ ਉਹਨਾਂ ਦੇ ਜੀਵਨ ਵਿੱਚ ਸਤਿਗੁਰੂ ਨੇ ਕ੍ਰਾਂਤੀਕਾਰੀ ਤਬਦੀਲੀ ਪੈਦਾ ਕਰ ਦਿੱਤੀ।
ਬਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਹਜ਼ੂਰ ਕਹਿੰਦੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੀ ਗੁਰੂ ਦੇ ਚਰਨਾਂ ਦਾ ਸਹਾਰਾ ਨਹੀਂ ਲਿਆ, ਜਿਨ੍ਹਾਂ ਨੇ ਕਦੀ ਸਤ ਸੰਗਤ ਦਾ ਆਨੰਦ ਨਹੀਂ ਮਾਣਿਆ, ਸਾਹਿਬ ਕਹਿੰਦੇ ਉਹਨਾਂ ਦਾ ਜੀਵਨ ਵਿਅਰਥ। ਇੱਕ ਗੱਲ ਯਾਦ ਰੱਖਿਓ ਸੰਗਤ ਜੀ, ਇਹ ਭਰਮ ਕਦੀ ਨਾ ਪਾਲ ਕੇ ਬੈਠੇ ਹੋ ਕਿ ਮੈਂ ਰੋਜ਼ ਅੰਮ੍ਰਿਤ ਵੇਲੇ ਗੁਰਦੁਆਰੇ ਨਤਮਸਤਕ ਹੋ ਕੇ ਆਇਆ। ਬੜੀ ਪਿਆਰੀ ਕਿਸੇ ਨੇ ਗਾਥਾ ਛੋਟੀ ਜੀ ਕਹਿ ਦਿਆਂ ਲਿਖੀ ਹੈ, ਉਹ ਕਹਿਣ ਲੱਗਾ ਕੋਈ ਰੱਬ ਦਾ ਪਿਆਰਾ ਕਾਰੀਗਰ ਸੀ, ਮਿਸਤਰੀ ਸੀ, ਟੈਕਨੀਕ ਵਾਲਾ ਸੀ, ਉਹਨੇ ਤਿੰਨ ਤਸਵੀਰਾਂ ਲਿਆ ਕੇ ਨਾ ਤਿੰਨ ਛੋਟੇ ਛੋਟੇ ਬੁੱਤ ਬਣਾ ਕੇ ਰਾਜੇ ਦੇ ਅੱਗੇ ਰੱਖੇ। ਕਹਿਣ ਲੱਗਾ ਜੀ ਮੈਂ ਕਲਾਕਾਰ ਬਹੁਤ ਕਮਾਲ ਦਾ, ਪਰ ਤਿੰਨਾਂ ਦਾ ਸ਼ਕਲ ਇੱਕ, ਸ਼ੇਪ ਇੱਕ, ਰੰਗ ਇੱਕ। ਉਹ ਵੇਖਣ ਵਾਲੇ ਹੈਰਾਨ ਹੋ ਗਏ, ਕਹਿਣ ਲੱਗੇ ਵੀ ਤਿੰਨਾਂ 'ਚ ਕੋਈ ਸਾਨੂੰ ਤਾਂ ਨਜ਼ਰ ਨਹੀਂ ਆਉਂਦਾ ਤੇਰੀ ਕਲਾਕਾਰੀ। ਕਹਿਣ ਲੱਗਾ ਜੀ ਕੋਈ ਸੂਝਵਾਨ ਬੰਦਾ ਇਹਦੇ 'ਚੋਂ ਗੁਣ ਅਤੇ ਔਗੁਣ ਲੱਭ ਸਕਦਾ। ਸਾਰਿਆਂ ਨੇ ਧਿਆਨ ਮਾਰਿਆ, ਗੱਲ ਬਣੀ ਨਾ। ਇੱਕ ਸਿਆਣਾ ਸੀ, ਬਜ਼ੁਰਗ ਸੀ, ਉਹਨੇ ਉੱਠਿਆ ਇੱਕ ਡੱਕਾ ਲੈ ਕੇ ਨਾ ਛੋਟਾ ਜਿਹਾ, ਉਹਨੇ ਉਹ ਜਿਹੜੀ ਤਸਵੀਰ ਬਣੀ ਸੀ, ਉਹ ਜਿਹੜਾ ਬੁੱਤ ਬਣਾਇਆ ਸੀ, ਉਹਦੇ ਕੰਨ ਵਿੱਚ ਪਾਇਆ। ਉਹ ਡੱਕਾ ਦੂਜੀ ਸਾਈਡ ਤੋਂ ਬਾਹਰ ਆ ਗਿਆ, ਉਹ ਦੂਜੀ ਤਸਵੀਰ ਕੋਲ ਚਲਿਆ ਗਿਆ। ਉਹ ਦੂਜੀ ਤਸਵੀਰ ਦੇ ਕੋਲ ਜਾ ਕੇ ਉਹਦੇ ਮੂੰਹ ਵਿੱਚ ਪਾਇਆ ਅਤੇ ਉਹਦਿਆਂ ਕੰਨਾਂ ਰਾਹੀਂ ਬਾਹਰ ਆ ਗਿਆ। ਉਹ ਤੀਜੀ ਤਸਵੀਰ ਕੋਲ ਗਿਆ, ਉਹਦੇ ਮੂੰਹ 'ਚ ਡੱਕਾ ਪਾਇਆ, ਪਰ ਇਸ ਵਾਰੀ ਡੱਕਾ ਬਾਹਰ ਨਹੀਂ ਆਇਆ, ਅੰਦਰ ਡਿੱਗ ਗਿਆ। ਉਹ ਬੜਾ ਹੈਰਾਨ ਹੋਇਆ ਕਿ ਉਹਨੇ ਕਹਿ ਦਿੱਤਾ, ਕਹਿੰਦਾ ਜੀ ਵੀ ਗੱਲ ਤਾਂ ਬੜੀ ਰਮਜ਼ ਵਾਲੀ ਹੈ, ਗੱਲ ਤਾਂ ਬੜੀ ਡੂੰਘੀ ਹੈ। ਬਾਦਸ਼ਾਹ ਕਹਿਣ ਲੱਗਾ ਵੀ ਮੈਨੂੰ ਥੋੜ੍ਹਾ ਜਿਹਾ ਸਮਝਾ ਦਿਓ, ਵਿਸਥਾਰ ਕਰ ਦਿਓ। ਕਹਿਣ ਲੱਗੇ ਜੀ ਗੱਲ ਇੱਦਾਂ, ਇਹਨੇ ਤਿੰਨ ਤਰ੍ਹਾਂ ਦੇ ਦੁਨੀਆਂ ਦੇ ਸਰੋਤਿਆਂ ਦਾ ਜ਼ਿਕਰ ਕੀਤਾ। ਉਹ ਜਿਹੜੇ ਪਹਿਲੀ ਪ੍ਰਕਾਰ ਦੇ ਨੇ, ਉਹਨਾਂ ਦਿਆਂ ਕੰਨਾਂ 'ਚ ਸ਼ਬਦ ਜਾਂਦਾ ਤਾਂ ਹੈ, ਉਹਨਾਂ ਦਿਆਂ ਕੰਨਾਂ 'ਚ ਬੋਲ ਜਾਂਦਾ ਤਾਂ ਹੈ, ਪਰ ਦੂਜਿਆਂ ਕੰਨਾਂ 'ਚੋਂ ਬਾਹਰ ਵੀ ਨਿਕਲਿਆ ਜਾ ਰਿਹਾ। ਖਿਮਾ ਕਰਿਓ, ਅੱਜ ਕਥਾ ਤਾਂ ਬਹੁਤ ਹੋ ਰਹੀ ਹੈ, ਹਰ ਰੋਜ਼ ਹੋ ਰਹੀ ਹੈ, ਆਪ ਜੀ ਰੋਜ਼ ਸਰਵਣ ਕਰਦੇ ਹੋ, ਸਤਿਗੁਰੂ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਮਹਿਰਾਮਤ ਹੈ, ਪਰ ਮੈਂ ਉਹ ਜੋ ਕੁਝ ਸੁਣਿਆ ਉਹਨੂੰ ਜੀਵਨ 'ਚ ਅਪਲਾਈ ਨਹੀਂ ਕਰਨਾ ਚਾਹੁੰਦਾ। ਉਹ ਕਹਿਣ ਲੱਗਾ ਜੀ ਪਹਿਲੀ ਤਸਵੀਰ ਹੈ, ਇੱਕ ਕੰਨ 'ਚੋਂ ਸ਼ਬਦ ਸਰਵਣ ਕਰ ਲਿਆ, ਦੂਜੇ 'ਚੋਂ ਬਾਹਰ ਕੱਢ ਦਿੱਤਾ, ਠੀਕ ਹੈ। ਦੂਜੀ ਤਸਵੀਰ ਦੇ ਅਰਥ ਇਹ ਬਣ ਗਏ ਵੀ ਇਹ ਬੰਦੇ ਨੇ ਜੋ ਕੁਝ ਕੰਨਾਂ ਨਾਲ ਸੁਣ ਲਿਆ ਉਹ ਮੂੰਹ 'ਚੋਂ ਬਾਹਰ ਕੱਢ ਦਿੱਤਾ, ਜੋ ਮੂੰਹ ਵਿੱਚੋਂ ਬਾਹਰ ਕੱਢਿਆ ਕਿਸੇ ਨੇ ਉਹ ਕੰਨਾਂ ਨਾਲ ਅੰਦਰ ਪਾ ਲਿਆ। ਬਸ ਕੇਵਲ ਗੱਲ ਇੱਥੇ ਤੱਕ ਸੀਮਤ ਹੈ, ਪਰ ਜਿਹੜੀ ਆ ਤੀਜੀ ਸ਼੍ਰੇਣੀ ਹੈ ਨਾ, ਇਹ ਸਭ ਤੋਂ ਸੁਨੱਖਾ, ਸਿਆਣਾ ਤੇ ਸੂਝਵਾਨ ਵਿਵੇਕਾ ਸਰੋਤਾ ਹੈ। ਕਹਿਣ ਲੱਗੇ ਉਹ ਕਿਵੇਂ? ਉਹ ਕਹਿਣ ਲੱਗੇ ਇਸ ਕਾਰਨ ਕਰਕੇ, ਕਿਉਂਕਿ ਇਹਦੇ ਜੋ ਕੁਝ ਵੀ ਮੁੱਖ ਦੇ ਰਾਹੀਂ ਅੰਦਰ ਗਿਆ, ਜੇ ਇਹਨੇ ਬਾਣੀ ਨੂੰ ਪੜ੍ਹਿਆ, ਜੇ ਇਹਨੇ ਪੜ੍ਹਿਆ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਤੇ ਇਹਦੇ ਅੰਦਰ ਟਿਕ ਗਿਆ, ਉਹ ਅੰਦਰ ਜਾ ਕੇ ਮੁੜ ਕੇ ਬਾਹਰ ਨਹੀਂ ਬਲਕਿ ਇਹਦੀ ਜੀਵਨ ਸ਼ੈਲੀ ਵਿੱਚੋਂ ਉੱਗੜ ਕੇ ਬਾਹਰ ਆਏਗਾ। ਕਹਿਣ ਲੱਗੇ ਆਹ ਤਿੰਨ ਤਰ੍ਹਾਂ ਦੇ ਲੋਕ ਨੇ। ਅੱਜ ਸੋਚਿਆ ਜੇ ਮੈਂ ਆਪਣੇ ਆਪ ਨੂੰ ਵੀ ਪਰਖਦਾ ਤੇ ਤੁਸੀਂ ਵੀ ਪਰਖਿਓ ਆਪਾਂ ਕਿਹੜੇ ਮੁਕਾਮ ਤੇ ਆ, ਇੱਕ ਕੰਨੋਂ ਸੁਣਿਆ ਦੂਜੇ ਚੋਂ ਬਾਹਰ, ਜਾਂ ਕਿਸੇ ਦਾ ਸੁਣਿਆ ਤੇ ਮੂੰਹ ਚੋਂ ਬਾਹਰ, ਜਾਂ ਜੋ ਕੁਝ ਸੁਣਿਆ ਉਹਨੂੰ ਅੰਦਰ ਹਿਰਦੇ ਚ ਜਗ੍ਹਾ ਦਿੱਤੀ ਹੈ, ਉਹਨੂੰ ਹਿਰਦੇ ਚ ਅੰਦਰ ਟਿਕਾਇਆ। ਸਾਹਿਬ ਕਹਿਣ ਲੱਗੇ ਮੈਂ ਤੈਨੂੰ ਸੁਨੇਹਾ ਦੇਣਾ ਚਾਹੁੰਦਾ ਆਪਣੇ ਅੰਦਰ ਨੂੰ। ਆਹ ਬੜਾ ਕੀਮਤੀ ਸਮਾਂ। ਸਤਿਗੁਰੂ ਜੀ ਕਹਿੰਦੇ ਨੇ ਭੋਰੇ ਭੋਰੇ ਰੂਹੜੇ ਸੇਵੇਂ ਦੇ ਆਲਕ, ਮੁੱਦਤ ਪਈ ਚਰਾਣੀਆਂ ਫਿਰ ਕੱਢੂ ਆਵੇ ਰੁੱਤ। ਕਮਲਿਆ ਮੁੜ ਕੇ ਇਹ ਰੁੱਤ ਪਤਾ ਨਹੀਂ ਆਉਣੀ ਹੈ ਕਿ ਨਹੀਂ। ਆਹ ਤੈਨੂੰ ਜ਼ਿੰਦਗੀ ਦੇ ਚਾਰ ਪਲ ਮਿਲੇ ਨੇ, ਇਹਨਾਂ ਜ਼ਿੰਦਗੀ ਦੇ ਚਾਰ ਪਲਾਂ ਦੇ ਅੰਦਰ ਆਪਣੇ ਜੀਵਨ ਨੂੰ ਸਫਲਾ ਕਰ ਲੈ। ਜੇ ਗੁਰੂ ਦੇ ਨਾਲ ਜੁੜ ਜਾਏਗਾ ਤੇ ਜਨਮ ਸਫਲਾ ਹੈ, ਨਹੀਂ ਤੇ ਸੰਸਾਰ ਅੰਦਰ ਰੁਲਣਾ ਕਰੇਗਾ।
ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ।
ਤੇ ਗਿਣਾ ਨੇ ਗੁਰੂ ਸ਼ਬਦ ਨਾਲ ਸਾਂਝ ਨਹੀਂ ਨਾ ਬਣਾਈ। ਹਜ਼ੂਰ ਕਹਿੰਦੇ ਵਿਚਾਰਿਆਂ ਦਾ ਜੀਵਨ ਅਕਰਥ ਚਲਿਆ ਗਿਆ, ਵਿਅਰਥ ਚਲਿਆ ਗਿਆ। ਉਹਨਾਂ ਨੂੰ ਜੀਵਨ ਦੇ ਮਕਸਦ ਦੀ ਸਮਝ ਹੀ ਨਹੀਂ ਲੱਗੀ, ਕੋਈ ਪ੍ਰਾਪਤੀ ਨਹੀਂ ਹੋਈ, ਜੀਵਨ ਕਿਸੇ ਮੁਕਾਮ ਤੱਕਰ ਨਹੀਂ ਗਿਆ ਜੀ।
ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਜਨਮ ਸਨਾਥਾ।
ਤੇ ਜਿਨ੍ਹਾਂ ਨੇ ਗੁਰੂ ਸ਼ਬਦ ਦੇ ਚਰਨ ਫੜ ਲਏ, ਜਿਨ੍ਹਾਂ ਨੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ, ਸਾਹਿਬ ਕਹਿਣ ਲੱਗੇ ਤਿਨ੍ਹਾਂ ਦਾ ਜੀਵਨ ਵੀ ਸਫਲਾ, ਤਿਨ੍ਹਾਂ ਦਾ ਸੰਸਾਰ ਵੀ ਸਫਲਾ, ਤਿਨ੍ਹਾਂ ਦਾ ਪਰਿਵਾਰ ਵੀ ਸਫਲਾ। ਇਹ ਸੰਸਾਰ ਦੇ ਅੰਦਰ ਇੱਕ ਗੱਲ ਯਾਦ ਰੱਖਿਓ, ਸਿੱਖ ਬਣ ਕੇ ਜੀਣਾ ਤੇ ਸੌਖਾ, ਸਿੱਖ ਬਣ ਕੇ ਮਰਨਾ ਬੜਾ ਔਖਾ। ਕਾਰਨ ਹਰੇਕ ਪਗਲ ਪਗ ਦੇ ਉੱਤੇ, ਹਰੇਕ ਪੈਰ ਪੈਰ ਦੇ ਉੱਤੇ ਐਸੀਆਂ ਠੋਕਰਾਂ ਨੇ ਜਿਹੜੀਆਂ ਮਨੁੱਖਾ ਜੀਵਨ ਨੂੰ ਸਾਹ ਸੱਤ ਤੋਂ ਹੀਣਾ ਬਣਾ ਦਿੰਦੀਆਂ। ਅੱਜ ਜ਼ਰੂਰਤ ਇਹ ਆ ਸੱਚੇ ਪਾਤਸ਼ਾਹ ਮੇਰੇ ਅੰਦਰ ਐਡੀ ਕੁ ਅਡੋਲਤਾ ਦਿਆ, ਜੇ ਡੋਲਣ ਤੇ ਰਾਖੋ ਪ੍ਰਭੂ ਮੈਂ ਡੋਲਾਂ ਨਾ, ਮੈਂ ਆਪਣੇ ਮੁਕਾਮ ਵਾਲੇ ਪਾਸੇ ਚੱਲਦਾ ਜਾਵਾਂ। ਉਹ ਤਾਂ ਹੋ ਸਕਦਾ ਜੇ ਗੁਰੂ ਦੀ ਬਾਣੀ ਦੇ ਸ਼ਬਦ ਫੜ ਕੇ ਆਪਾਂ ਸਫ਼ਰ ਆਰੰਭ ਕਰਾਂਗੇ।
ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਹੇ ਮੇਰੇ ਸਤਿਗੁਰੂ ਜੀ, ਮੈਨੂੰ ਆਪਣਿਆਂ ਸੇਵਕਾਂ ਦੇ ਚਰਨਾਂ ਦਾ ਸੇਵਕ ਬਣਾ ਦਿਓ। ਸੇਵਕਾਂ ਦੇ ਚਰਨਾਂ ਦੇ ਜਿੰਨੇ ਸੇਵਾਦਾਰ ਨੇ ਮੈਂ ਉਹਨਾਂ ਦੀਆਂ ਚਰਨਾਂ ਦੀ ਖਾਕ ਲੋੜਨਾ ਚਾਹੁੰਦਾ, ਕਿਉਂਕਿ ਮੈਨੂੰ ਉਹਨਾਂ ਕੋਲੋਂ ਜੀਵਨ ਜਾਂਚ ਆ ਜਾਏ। ਮੈਨੂੰ ਖੁਦ ਨੂੰ ਤੇ ਸ਼ਾਇਦ ਇਹ ਨਹੀਂ ਆਉਣੀ। ਜਦੋਂ ਮੈਂ ਕਿਸੇ ਸਿਆਣੇ ਦੇ ਕੋਲ, ਜਦੋਂ ਮੈਂ ਕਿਸੇ ਗੁਰਮਤ ਦੇ ਤੱਤ ਬੇਤਾ ਦੇ ਕੋਲ ਬਵਾਂਗਾ ਤੇ ਫਿਰ ਮੇਰੇ ਮਨ ਵਿੱਚ ਇੱਕ ਵਿਚਾਰ ਆਏਗੀ, ਉਹ ਕਮਲਿਆ ਮਨਾ, ਕੇਵਲ ਮੂੰਹ ਦੇ ਵਿੱਚੋਂ ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ ਆ, ਗੱਲਾਂ ਅਸੀਂ ਚੰਗੀਆਂ ਕਹਿ ਦਿੰਦਾ, ਪਰ ਜੇ ਭਾਈ ਸਾਹਿਬ ਭਾਈ ਮਨੀ ਸਿੰਘ ਵਰਗਾ ਜੀਵਨ ਚਾਹੁੰਦਾ ਤੇ ਜੀਵਨ ਅੰਦਰ ਉਹ ਸੋਚ ਉਹ ਨਿਆਰਾਪਣ ਵੀ ਪੈਦਾ ਕਰ, ਫਿਰ ਮੇਰੇ ਅੰਦਰੋਂ ਆਵਾਜ਼ ਆਏਗੀ, ਉਹ ਕਮਲਿਆ ਮਨਾ, ਭਾਈ ਆਲਮ ਸਿੰਘ ਦਾ ਇਤਿਹਾਸ ਸੁਣਾਉਣ ਵਾਲਿਆ, ਆਪਣੇ ਅੰਦਰ ਦੀ ਵਿਚਾਰ ਵੀ ਭਾਈ ਆਲਮ ਸਿੰਘ ਵਰਗੀ ਬਣਾ, ਆਪਣੇ ਅੰਦਰ ਨੂੰ ਭਾਈ ਬਚਿੱਤਰ ਸਿੰਘ ਵਾਂਗੂ ਤਿਆਰ ਕਰ। ਉਹਨਾਂ ਦੀਆਂ ਕੇਵਲ ਰੀਸਾਂ ਕਰਨਾ, ਉਹਨਾਂ ਵਰਗਾ ਲਿਬਾਸ ਪਾ ਸਕਣਾ, ਪਰ ਆਪਣੇ ਅੰਦਰ ਦਾ ਵਿਗਾਸ, ਆਪਣੇ ਅੰਦਰ ਦਾ ਖੇੜਾ, ਇਹ ਉਹਨਾਂ ਦੇ ਕੋਲੋਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਕੋਲੋਂ ਸੋਝੀ ਲੈ ਕੇ ਇਹਨੂੰ ਤਾਂ ਹੀ ਬਦਲਿਆ ਜਾ ਸਕਦਾ।
ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ।
ਸਤਿਗੁਰੂ ਮੈਂ ਅੱਖਾਂ ਤੋਂ ਅੰਨਾ, ਮੇਰੇ ਕੋਲ ਅੱਖ ਦੀ ਰੌਸ਼ਨੀ ਨਹੀਂ ਹੈ, ਮੈਂ ਅੱਖ ਤੋਂ ਅੰਨਾ ਤੇ ਅਗਲੀ ਗੱਲ ਮੈਂ ਅਗਿਆਨੀ ਵੀ ਹਾਂ। ਹਮ ਅੰਦੁਲੇ ਗਿਆਨਹੀਨ, ਗਿਆਨ ਵੀ ਕੋਈ ਨਹੀਂ ਹੈ, ਅਗਿਆਨੀ ਹਾਂ ਤੇ ਅਗਿਆਨੀ ਦੇ ਕੰਮ ਕਦੀ ਵੀ ਸਮਾਜ ਦਾ ਕੁਝ ਸਵਾਰ ਨਹੀਂ ਜੇ ਸਕਦੇ। ਸਮਾਜ ਦਾ ਜੇ ਸਵਾਰ, ਤਾਂ ਹੀ ਤੇ ਸਤਿਗੁਰੂ ਨੇ ਕਿਹਾ ਸੀ ਪਾਵਨ ਬਾਣੀ ਅੰਦਰ, ਮਨ ਸਮਝਾਵਣ ਨੇ ਕਾਰਨ ਹੈ ਕਸ਼ੂਕ ਪੜੀ ਹੈ ਗਿਆਨ। ਤਾਂ ਹੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੀ ਗਿਆਨ ਕਾ ਵੱਧਾ ਮਨ ਰਹਿ, ਮੈਂ ਤੈਨੂੰ ਗਿਆਨੀ ਬਣਾਉਣਾ ਚਾਹੁੰਦਾ। ਗਿਆਨੀ ਹੋਏ ਸੋ ਚੇਤਨ ਹੋਏਗਾ, ਅਗਿਆਨੀ ਨਹੀਂ। ਸਾਹਿਬ ਕਹਿੰਦੇ ਮੈਂ ਤੈਨੂੰ ਅਗਿਆਨਤਾ ਚੋਂ ਤੇ ਬਾਹਰ ਲਿਆਉਣਾ। ਸਾਰਾ ਸੰਸਾਰ ਅਗਿਆਨਤਾ 'ਚ ਹੀ ਜੀ ਰਿਹਾ ਸੀ, ਕੋਈ ਕੁਝ ਪੂਜਦਾ, ਕੋਈ ਕੁਝ ਪੂਜ ਰਿਹਾ, ਕੋਈ ਆਪਣੇ ਆਪ ਨੂੰ ਆਰਿਆਂ ਥੱਲੇ ਵਢਵਾ ਰਿਹਾ, ਚਰਵਾ ਰਿਹਾ। ਸਾਹਿਬ ਕਹਿੰਦੇ ਮੈਂ ਤੈਨੂੰ ਅਗਿਆਨਤਾ ਚੋਂ ਬਾਹਰ ਲਿਆ ਕੇ ਨਾ ਗਿਆਨੀ ਬਣਾਉਣਾ ਚਾਹੁੰਦਾ। ਤੇ ਗਿਆਨੀ ਬਣਨ ਲਈ ਕੇਵਲ ਤੇ ਕੇਵਲ ਇੱਕੋ ਟਿਕਾਣਾ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ। ਉਹਦੇ ਲਈ ਤੈਨੂੰ ਭਗਤੀ ਕਰਨੀ ਪਵੇਗੀ, ਠੀਕ ਹੈ। ਤੈਨੂੰ ਸੰਸਾਰ ਕਹਿ ਦੇਗਾ ਬੰਦਾ ਤੁਰਿਆ ਫਿਰਦਾ। ਸਤਿਗੁਰੂ ਕੀ ਬਾਣੀ ਜਦੋਂ ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਹੋ ਨਾ, ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ ਨੇ, ਕਿਧਰੇ ਬੰਦਾ ਧਿਆਨ ਨਾਲ ਪਰੇ ਅੰਦਰ ਨੂੰ ਟੁੰਬ ਜਾਂਦੇ ਨੇ। ਸਾਹਿਬ ਕਹਿਣ ਲੱਗੇ ਏਕ भगत भगवान जे प्राणी कै नाहे मन। कहिंदे एक भगवान दी भगती बहुतियां दी नहीं, बहुतियां दी तू कमाउंदा होएगा। साहब कहिंदे एक भगवान दी भगती जेड़ियां हिरदियां च नहीं आई। एक भगत भगवान जे प्राणी कै नाहे मन। सतगुरु आप जी दर्जा की दिंदे हो, हजूर कहिंदे जैसे सूकर, सूकर दा अर्थ है जी सूर गंदगी खाण वाला। सुवान, सुवान कहिंदे ने कूकर नू, कुत्ते नू। जैसे सूकर सुवान नानक मानो ताहे तन। साहब कहिंदे फिर शरीर इंसान वाला है पर अंदर दी सोच आ कूकर आ सूकर वर्गी है। केवल ते केवल तन मनुखा लैके जीवन नू सतगुरु ने प्रवान नहीं कीता। हजूर कहिंदे मैं तेनू आही अज्ञानता चो बाहर कढ़ना चाहुंना, क्यों तू एहो जिया गलतियां कर बैठना है। सतगुरु कहन लगे हे मेरे मालका हम अंधुले, मैं अन्ना। हुण अन्ने दी भी एक खासियत है विचारे दी, जिहदियां अखां दी रोशनी नहीं ना किसे दी बांह फड़ेगा, कम से कम उहदा कहना भी ते मन्नेगा ना भी वीर सीधा ही तुरिया। हुण अंधा कवे भी बांह फड़ लैना पर मैं तेरा कहना नहीं मनना, मैं अपनी मर्जी नाल जावांगा। सच विच ओ चोटा खाएगा। जे अंधले हैगे आना ते कहिए सतगुरु मैं अंधला ते हां, कृपा करो मेनू अकल दे दियो, मैं तुहाडे बचन भी मनन लग जावां। हम अंधले ज्ञानहीन अज्ञानी क्यों चल है मार्ग पंथा, मैं किवें चल सकदा, मेनू रस्ता नहीं दिसदा। अज्ञानता ने अखां ते पट्टी बन दिती है, माया धारियत अन्ना बोला हो गया है। मेनू ते धर्म दी दुनिया दी समझ नहीं लग रही, मेनू संसार दी समझ नहीं। तां ही ते आए साल विसाखी दा पुरब आ जांदा है, खालसे दा दिवस आ जांदा है, मना लैना। पर जदो कोई मैनू पुछदा तू खंडे दी पहुल लई, मैं कहना अजे कृपा नहीं होई। कृपा ऐदा किवें हो जाएगी भलिया लोका, इस जिंदगी दा एक पल दा परवासा नहीं। ए तेरी अज्ञानता है, ए तेरा अंधलापन है। आ फिर अज गुरु तो पुछ के इस मार्ग दे धारनी बनिए ते सतगुरु जी दे पिछे चलना करिए जी।
हम अंधुले को गुर अंचल दीजा, जन नानक चल है मिलन था।
सतगुरु कृपा करके मेनू पल्ला फड़ा दियो ताके मैं पल्ला फड़ के हर जेठ जड़ंदा लोड़ी है जिस अगे सब निवान, हर सज्जन दामन लगेया। मैं जदो दामन फड़ लिया ना पल्ला फड़ लिया फिर मैनू होर कोई नहीं बन सकता। हम अंधले को गुर अंचल दीजै, जन नानक चले मिलन था। ताकि मेरा भी आप जी दे घर विच अभेदता हो जाए, मैं भी उस जगह ते जाके बह जावां जिथे किसे समय सतगुरु जी आप जी ने कहा सी भी राम कबीरा एक भय है कोय ना सकै पछानी। ओ दिहाड़ा आ रहा है, मैं उस दिहाड़े नू अपने जीवन च धारण कर लवां, आपे गुर चेला बन के खंडे दी पौल लैके जीवन नू सवार लवां। आ मेरे जीवन दा मकसद होवे, ਇਹ ਮੇਰੇ ਜੀਵਨ ਦੀ ਪ੍ਰਾਪਤੀ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਰਹਿਮ ਕਰਕੇ ਸਾਡੀ ਬਾਂਹ ਫੜ ਕੇ, ਕਿਉਂਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਹਮ ਆਦਮੀ ਹਾਂ ਇੱਕ ਦਮੀ, ਹਰ ਜਪਦਿਆਂ ਖਿਰ ਢਿੱਲ ਨਾ ਕੀਜਈ ਮੇਰੀ ਜਿੰਦੜੀਏ ਮਤ, ਕੇ ਜਾ ਪੈਸਾ ਆਵੇ ਕਿ ਨਾ ਆਵੇ ਰਾਮ, ਸਵਾਸਾਂ ਦਾ ਕੋਈ ਭਰੋਸਾ ਨਹੀਂ। ਪਰ ਜਾਣ ਤੋਂ ਪਹਿਲਾਂ ਮੱਥੇ ਦੇ ਉੱਤੇ ਗੁਰੂ ਦੀ ਦਿੱਤੀ ਖੰਡੇ ਦੀ ਪੌਲ ਲੈ ਕੇ ਅੰਮ੍ਰਿਤਧਾਰੀ ਹੋ ਕੇ ਖਾਲਸੇ ਦਾ ਸੁਚੱਜਾ ਜੀਵਨ ਜੀ ਕੇ ਸਮਾਜ ਅੰਦਰ ਇੱਕ ਨਵੇਂ ਪੂਰਨੇ ਪਾ ਕੇ ਚੱਲੀਏ, ਫਿਰ ਸਾਡਾ ਸੰਸਾਰ ਤੇ ਆਉਣਾ ਸਫਲਾ ਅਤੇ ਸਾਰਥਕ ਹੈ। ਬਹੁਤਾਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੂਹ ਸਿੰਘ ਸਾਹਿਬਾਨ, ਗੁਰੂ ਕੇ ਵਜ਼ੀਰ ਅਤੇ ਆਪ ਸਮੂਹ ਸਿੱਖ ਸੰਗਤਾਂ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦਾ, ਜਿਨ੍ਹਾਂ ਆਪ ਜੀ ਦੀ ਦਰਸ਼ਨ ਕਰਨ ਦੀ ਸਮਤ ਸੋਝੀ ਪ੍ਰਦਾਨ ਕੀਤੀ, ਆਪ ਸੇਵਾਵਾਂ ਕਰਵਾਈਆਂ। ਆਓ ਆਖਰੀ ਲਾਈਨਾਂ ਨੂੰ ਦੋ ਵਾਰੀ ਪਾਠ ਸ਼ਬਦ ਕਰਕੇ ਸਮਾਪਤੀ ਦੀ ਆਪਾਂ ਫਤਿਹ ਦੀ ਸਾਂਝ ਪਾਉਣੀ ਹੈ। ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ।
ਮੈਂ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲਨ ਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।